ਮੈਟਰਸਿਸ ਡਾਇਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀ ਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਵਿਨ ਰੋਡ ਇਨ ਵੈਕਸਡੇਲ 4162131165
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ 17 ਮਈ ਤੋਂ 26 ਮਈ ਤੱਕ ਲੱਗ ਚੁੱਕੀ ਹੈ ਵਿਕਟੋਰੀਆ ਡੇ ਸੇਲ 350 ਗ੍ਰਾਮ ਕੁਆਲਿਟੀ ਪਨੀਰ $2.99 £10 ਆਸ਼ੀਰਵਾਦ ਮਲਟੀਗ੍ਰੇਨ ਆਟਾ $9.99 £10 ਇੰਡੀਆ ਗੇਟ ਰੋਜ਼ਾਨਾ ਰਾਈਸ $11.99 400 ਗ੍ਰਾਮ ਦੀਪ ਆਲੂ ਟਿੱਕੀ $2.99 1 ਲੀਟਰ ਐਪੀ ਫ੍ਰੈਸ $1.99 ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਤੁਸੀਂ ਤਾਜ਼ੇ ਫਲ ਫਰੂਟ ਸਬਜ਼ੀਆਂ ਭਾਂਡੇ ਅਤੇ ਮਿਠਾਈਆਂ ਵੀ ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਕਾਲ ਐਟ ਏਸ਼ੀਅਨ ਫੂਡ ਸੈਂਟਰ ਐਟ 416-740-3262
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਜੀ ਹਾਂ ਤੁਸੀਂ ਠੀਕ ਸੁਣਿਆ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ ਇੱਕ ਵਾਰ ਫੇਰ 6475505913 ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ financial planning and their estate planning please feel free to give me a call and I'll be more than happy to assist you thank you
416-917-1456 416-917-1456 rajpal brad
HK Tire Center to cars and trucks se brand new ya old tires le sakde ho
BF Godrej Hamcock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 647-295-4600 HK Tire Center
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿਮਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-200-7667।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰੱਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-7321-1 416-732-2611 ਨਾਮ ਯਾਦ ਰੱਖੀ, ਜਸ ਭੁੱਲਰ।
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਰਣਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦਾ ਪ੍ਰੋਗਰਾਮ ਮੈਂ ਕਰਨਾ ਜੀ। ਵੈਸੇ ਤੁਹਾਨੂੰ ਪਤਾ ਕਿ ਸੋਮਵਾਰ ਨੂੰ ਰਾਣਾ ਜੀ ਕਰਦੇ ਹੁੰਦੇ ਆ, ਮੰਗਲਵਾਰ ਨੂੰ ਮੇਰੀ ਵਾਰੀ ਹੁੰਦੀ ਆ, ਬੁੱਧਵਾਰ ਨੂੰ ਫੇਰ ਰਾਣਾ ਜੀ, ਵੀਰਵਾਰ ਨੂੰ ਫਿਰ ਮੈਂ ਕਰਦਾ ਹੁੰਦਾ, ਸ਼ੁੱਕਰਵਾਰ ਨੂੰ ਫੇਰ ਰਾਣਾ ਜੀ ਜਾਂ ਮੈਂ, ਹਨਾ। ਤੇ ਅੱਜ ਦੇ ਪ੍ਰੋਗਰਾਮ ਚ ਤੁਹਾਡੇ ਨਾਲ ਕਾਫੀ ਸਾਰੀਆਂ ਗੱਲਾਂ ਕਰਨੀਆਂ ਨੇ। ਇੱਕ ਦੋ ਘਟਨਾਵਾਂ ਹੋਈਆਂ ਨੇ, ਪਹਿਲਾਂ ਉਹਦੇ ਬਾਰੇ ਚਰਚਾ ਕਰਾਂਗੇ ਤੇ ਫੇਰ ਉਸ ਤੋਂ ਬਾਅਦ ਆਪਾਂ ਅੱਜ ਦੇ ਵਿਸ਼ੇ ਤੇ ਆਵਾਂਗੇ। ਨਾਰਥ ਯਾਰਕ ਦੇ ਇਲਾਕੇ ਦੇ ਵਿੱਚ ਗੋਲੀ ਚੱਲੀ ਹੈ ਜੀ, ਤੇ ਕੁਝ ਲੋਕ ਆ ਜਿਹੜੇ ਮਰੇ ਨੇ। ਦੋ ਤਿੰਨ ਦਿਨ ਪਹਿਲਾਂ ਦੀ ਖ਼ਬਰ ਆ, ਸ਼ਾਇਦ ਸੋਮਵਾਰ ਦੀ ਖ਼ਬਰ ਆ। ਜਿਹੜੀਆਂ ਘਟਨਾਵਾਂ ਦੇ ਵਿੱਚ ਲੋਕ ਮਰਦੇ ਨੇ, ਅਫਸੋਸ ਤਾਂ ਹੁੰਦਾ ਹੀ ਹੁੰਦਾ, ਸਾਰਿਆਂ ਨੂੰ ਹੁੰਦਾ, ਪਰ ਹੈਰਾਨੀ ਦੀ ਗੱਲ ਆ ਕਿ ਕੈਨੇਡਾ ਦੇ ਵਿੱਚ, ਦੁਨੀਆਂ ਦੇ ਸੋਹਣੇ ਮੁਲਕ ਦੇ ਵਿੱਚ ਜਾਂ ਹੋਰ ਸੋਹਣੇ ਮੁਲਕਾਂ, ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਤੇ ਹੈਰਾਨੀ ਹੁੰਦੀ ਆ। ਜਦੋਂ ਆਪਾਂ ਇੱਥੇ ਨਹੀਂ ਸੀ ਪਹੁੰਚੇ ਜਾਂ ਜਿਹੜੇ ਲੋਕ ਨਵੇਂ ਪਹੁੰਚਦੇ ਨੇ, ਜਦੋਂ ਸਹਿਜੇ ਹੀ ਗੱਲ ਕਰਦੇ ਨੇ ਕਿ ਫਲਾਨੇ ਨੇ ਮੇਰੇ ਪੈਸੇ ਮਾਰ ਲਏ, ਬੰਦਾ ਕਹਿੰਦਾ ਨਾ ਜੀ ਨਾ, ਕੈਨੇਡਾ ਚ ਕਿਵੇਂ ਕੋਈ ਪੈਸੇ ਮਾਰ ਸਕਦਾ। ਬਾਹਰ ਬੈਠੇ ਲੋਕ ਵੀ ਇਸ ਤਰ੍ਹਾਂ ਹੀ ਸੋਚਦੇ ਨੇ, ਹਨਾ, ਵੀ ਇੱਥੇ ਤਾਂ ਧੱਕਾ ਹੀ ਨਹੀਂ ਹੋ ਸਕਦਾ, ਜਬਰ ਰੇਸਿਜ਼ਮ ਸਾਰਾ ਕੁਛ ਚੱਲਦਾ, ਜਿੰਨੀ ਦੇਰ ਤੱਕ ਲੋਕ ਸਿਆਣੇ ਨੇ ਹੁੰਦੇ ਉਨੀ ਦੇਰ ਤੱਕ ਚੱਲਦਾ ਹੀ ਰਹਿਣਾ। ਅੱਜ ਤਾਂ ਇਹ ਬਹੁਤ ਛੋਟੀ ਖ਼ਬਰ ਆ ਜੀ, ਭਾਵੇਂ ਇਹਦੇ ਜਾਨਾਂ ਚਲੇ ਗਈਆਂ ਨੇ, ਪਰ ਤੁਹਾਨੂੰ ਪਤਾ ਇੱਥੇ ਠੱਗੀਆਂ ਠੋਰੀਆਂ ਬਹੁਤ ਵੱਡੇ ਪੱਧਰ ਤੇ ਚੱਲਦੀਆਂ। ਜੇ ਤੁਸੀਂ CBC ਦੀ ਰਿਪੋਰਟ ਪੜ੍ਹੀ ਹੋਵੇ ਕੁਝ ਦਿਨ ਪਹਿਲਾਂ ਦੀ, ਤਾਂ 150 million ਦੇ ਕਰੀਬ ਜਿਹੜੇ ਲੋਕ ਨੇ, ਇਨਵੈਸਟਰਸ ਨੇ, ਉਹਨਾਂ ਨਾਲ ਧੋਖਾ ਹੋਇਆ, ਤੇ ਜਿਨ੍ਹਾਂ ਨੇ ਕੀਤਾ, 5-4 ਬੰਦਿਆਂ ਨੇ, ਉਹ ਆਰਾਮ ਦੇ ਨਾਲ ਫਲੋਰੀਡਾ ਦੇ ਵਿੱਚ ਬੈਠੇ ਮੌਜਾਂ ਕਰ ਰਹੇ ਨੇ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਆਪਾਂ। ਪਰ ਜਿੰਨੀ ਕੁ ਖ਼ਬਰ ਇਹ ਆਈ ਆ ਨਾਰਥ ਯਾਰਕ ਜਿੱਥੇ ਗੋਲੀਆਂ ਚੱਲੀਆਂ ਤੇ 3 ਵਿਅਕਤੀ ਸ਼ਾਇਦ ਆ ਜਿਹੜੇ ਮਾਰੇ ਗਏ ਨੇ, ਹੁਣ ਦੇਖੋ ਪੁਲਿਸ ਨੇ ਆਪਦੀ ਕਾਰਵਾਈ ਕਰਨੀ ਆ, ਕਰਨੀ ਵੀ ਚਾਹੀਦੀ ਆ, ਪਰ ਇਹਦੀ ਬੈਕਗਰਾਉਂਡ ਆ ਜਿੰਨੀ ਕੁ ਖ਼ਬਰਾਂ ਚ ਪਤਾ ਲੱਗੀ ਇਹ ਆ ਵੀ ਜਿਹੜਾ ਮਾਰਨ ਵਾਲਾ ਬੰਦਾ ਸੀ ਨਾ, ਉਹਨੇ ਉਹਦੇ ਮੁਤਾਬਕ ਜਿਹੜੇ ਗੋਲੀਆਂ ਮਾਰੀਆਂ ਨੇ ਨਾ, ਉਹਦੇ ਮੁਤਾਬਕ ਜਿਹੜੇ ਦੋ ਜਣਿਆਂ ਨੂੰ ਉਹਨੇ ਮਾਰਿਆ, ਉਹਦੇ ਨਾਲ ਧੋਖਾ ਕੀਤਾ, ਉਹਦੀ ਮਿਹਨਤ ਦੀ ਕਮਾਈ ਨੂੰ ਧੋਖੇ ਨਾਲ ਵਰਤਿਆ। ਕਿਹਾ ਜਾਂਦਾ ਵੀ ਮੋਰਗੇਜ ਫਰੋਡ ਵਗੈਰਾ ਕੀਤਾ, ਛੋਟਾ ਮੋਟਾ ਨੀ, ਕਾਫੀ ਵੱਡਾ ਫਰੋਡ ਆ ਜਿਹੜਾ ਕੀਤਾ। ਬਸ ਗੱਲ ਤਾਂ ਸਿਰਫ ਇੰਨੀ ਹੋਈ ਆ ਦੇਖਣ ਨੂੰ ਲੱਗਦੀ ਵੀ ਕਿਸੇ ਨੇ ਕਿਸੇ ਨਾਲ ਧੋਖਾ ਕਰ ਲਿਆ, ਡਜ਼ਨਟ ਮੈਟਰ, ਮਿਲੀਅਨਸ ਦਾ ਕਰ ਲਿਆ, ਹਜ਼ਾਰਾਂ ਦਾ ਕਰ ਲਿਆ, ਲੱਖਾਂ ਦਾ ਕਰ ਲਿਆ, ਤੇ ਇਹ ਧੋਖੇ ਹੁਣ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੇ ਨੇ, ਕੋਈ ਕਿਸੇ ਦੇ ਪੈਸੇ ਦੱਬ ਜਾਂਦਾ। ਹੁਣ ਸਮੱਸਿਆ ਇੱਥੇ ਇਹ ਆ ਵੀ ਕਾਨੂੰਨ ਆ ਜਿਹੜਾ, ਜਦੋਂ ਹਿੰਸਾ ਹੁੰਦੀ ਆ ਉਹਨੂੰ ਤਾਂ ਜੁਰਮ ਮੰਨਦਾ, ਪਰ ਜੇ ਤੁਸੀਂ ਕਿਸੇ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਹੋ, ਉਹ ਜੁਰਮ ਜਿਹੜਾ ਕਬੂਲ ਕਰਨਾ ਪੈਂਦਾ, ਕਿਉਂਕਿ ਉਹ ਸਾਹਮਣੇ ਨੀ ਦਿਸਦਾ। ਜੇ ਕੋਈ ਕਿਸੇ ਦੇ ਪੈਸੇ ਮਾਰਦਾ, ਉਹਨੂੰ ਦੱਸਿਆ ਜਾਂਦਾ ਵੀ ਤੂੰ ਇੱਕ ਪ੍ਰੋਸੈਸ ਦੇ ਵਿੱਚੋਂ ਨਿਕਲਣਾ ਤਾਂ ਤੈਨੂੰ ਜਸਟਿਸ ਮਿਲੂਗਾ। ਉਹ ਪ੍ਰੋਸੈਸ ਕੀ ਆ ਬਈ, ਤੂੰ ਭਾਈ ਵਕੀਲ ਕਰਨਾ, ਵਕੀਲ ਕਰਕੇ ਤੂੰ ਦਰਵਾਜ਼ਾ ਖੜਕਾਉਣਾ ਅਦਾਲਤ ਦਾ, ਤੇ ਉਸ ਤੋਂ ਬਾਅਦ ਕੋਰਟ ਨੇ ਜੱਜ ਸਾਹਿਬ ਨੇ ਤੁਹਾਨੂੰ ਇਨਸਾਫ ਦੇਣਾ। ਵੈਸੇ ਤਾਂ ਹਰੇਕ ਚੀਜ਼ ਦਾ ਪ੍ਰੋਸੈਸ ਹੁੰਦਾ, ਇਹ ਪ੍ਰੋਸੈਸ ਵੀ ਵੇਖਣ ਨੂੰ ਬਹੁਤ ਵਧੀਆ ਲੱਗਦਾ, ਜਿਨ੍ਹਾਂ ਨੂੰ ਇਨਸਾਫ ਮਿਲਦਾ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦਾ। ਤੇ ਹੁਣ ਜੱਜ ਸਾਹਿਬ ਦੇ ਅੱਗੇ ਜਿਹੜਾ ਕੁਛ ਪੇਸ਼ ਕੀਤਾ ਜਾਂਦਾ ਜੱਜ ਸਾਹਿਬ ਨੇ ਤਾਂ ਉਹਦੇ ਹਿਸਾਬ ਨਾਲ ਹੀ ਫੈਸਲਾ ਕਰਨਾ। ਆਮ ਕਰਕੇ ਜੱਜ ਆ ਜਿਹੜੇ ਇਹ ਬਹੁਤ ਬੇਹੱਦ ਸਿਆਣੇ ਹੁੰਦੇ ਆ, ਉਹਨਾਂ ਦੀ ਸਿਆਣਪ ਆ ਜਿਹੜੀ ਉਹਦੀ ਵਿਆਖਿਆ ਕਰਨ ਲਈ ਸ਼ਬਦ ਸ਼ਾਇਦ ਕਿਤੇ ਨਾ ਲੱਭਣ, ਪਰ ਬੇਹੱਦ ਸਿਆਣੇ ਹੁੰਦੇ ਨੇ, ਬੜੇ ਬੈਲੈਂਸਡ ਫੈਸਲੇ ਲੈਂਦੇ ਨੇ। ਪਰ ਅਗੇਨ ਜੱਜ ਸਾਹਿਬ ਨੇ ਤਾਂ ਜਿਹੜੇ ਡਾਕੂਮੈਂਟ ਦਿੱਤੇ ਜਾਂਦੇ ਨੇ ਉਹਦੇ ਹਿਸਾਬ ਨਾਲ ਫੈਸਲਾ ਕਰਨਾ ਹੁੰਦਾ। ਇੱਥੇ ਕਹਿੰਦੇ ਇਹ ਵੀ ਕਾਨੂੰਨ ਆ, ਬਾਕੀ ਜਿਹੜੇ ਵਕੀਲ ਆ ਉਹਨਾਂ ਨੂੰ ਜ਼ਿਆਦਾ ਪਤਾ ਵੀ ਜੇ ਤੁਹਾਡੇ ਕਿਸੇ ਨੇ ਪੈਸੇ ਮਾਰ ਲਏ ਤੇ ਦੋ ਸਾਲ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਤੇ ਦੋ ਸਾਲ ਬਾਅਦ ਮਾਰ ਲੇ ਤਾਂ ਮਾਰ ਲੇ, ਦੋ ਸਾਲ ਬਾਅਦ ਤੁਸੀਂ ਕੋਰਟ ਦਾ ਦਰਵਾਜ਼ਾ ਵੀ ਖੜਕਾ ਸਕਦੇ। ਮੋਟਾ ਜਿਹਾ ਰੂਲ ਆ, ਸ਼ਾਇਦ ਬਰੀਕੀਆਂ ਦਾ ਵਕੀਲਾਂ ਨੂੰ ਪਤਾ ਜਾਂ ਜਿਹੜੇ ਕਾਨੂੰਨ ਨਾਲ ਸੰਬੰਧਿਤ ਨੇ ਲੋਕ ਉਹਨਾਂ ਨੂੰ ਪਤਾ ਵੀ ਜੇ ਤੁਹਾਡੇ ਕਿਸੇ ਨੇ ਪੈਸੇ ਕਿਸੇ ਮਾਰ ਲਏ, ਤੁਸੀਂ ਕਹੋ ਵੀ ਪੰਜ ਸੱਤ ਸਾਲ ਪਹਿਲਾਂ ਪੈਸੇ ਮਾਰੇ ਸੀ, ਮੈਂ ਅੱਜ ਕੋਰਟ ਦਾ ਦਰਵਾਜ਼ਾ ਖੜਕਾ ਲਾਂ, ਤੇ ਕਹਿੰਦੇ ਜੀ ਕੋਰਟ ਇਸ ਦਲੀਲ ਤੇ ਕੰਮ ਕਰਦੀ ਵੀ ਪਹਿਲਾਂ ਭਾਈ ਤੋਂ ਦਿੱਤਾ ਪਿਆ ਸੀ, ਹੈਨਾ। ਤੇ ਦੂਸਰੇ ਪਾਸੇ ਜਿਹਦੇ ਪੈਸੇ ਮਾਰ ਲਏ ਜਾਂਦੇ ਨੇ, ਹੁਣ ਜਦੋਂ ਉਹਦੇ ਪੈਸੇ ਹੀ ਮਾਰ ਲਏ ਭਾਈ, ਤੇ ਵਕੀਲ ਆ ਜਿਹੜੇ ਇਹਨਾਂ ਦੀਆਂ ਫੀਸਾਂ ਫੂਸਾਂ ਵੀ ਬਹੁਤ ਹੁੰਦੀਆਂ ਨੇ, ਜਿਹਨੇ ਮਾਰੇ ਆ ਉਹਦੇ ਕੋਲ ਤਾਂ ਉਹਨੂੰ ਤਾਂ ਆਦਤ ਪਈ ਹੋਈ ਆ, ਉਹਦੇ ਕੋਲ ਪੈਸਾ ਧੇਲਾ ਵੀ ਵੱਧਦਾ, ਉਹਦੇ ਕੋਲ ਮਹਿੰਗੇ ਵਕੀਲ ਨੇ, ਤੇ ਉਹ ਵਕੀਲ ਵੀ ਦਲੀਲਾਂ ਇਹੋ ਜਿਹੀਆਂ ਦਿੰਦੇ ਨੇ ਵੀ ਬੰਦਾ ਮੂੰਹ ਦੇ ਵਿੱਚ ਉਂਗਲ ਪਾ ਕੇ ਵੇਖਦਾ ਰਹਿੰਦਾ ਵੀ ਆਹ ਦਲੀਲ ਕਿੱਥੋਂ ਕੱਢ ਲਿਆ, ਤੇ ਬਹੁਤ ਵਾਰੀ ਇਹ ਪ੍ਰੂਵ ਕਰਨਾ ਹੀ ਬਹੁਤ ਔਖਾ ਹੁੰਦਾ ਵੀ ਤੁਹਾਡੇ ਪੈਸੇ ਆ ਜਿਹੜੇ ਉਹਨੇ ਮਾਰ ਲਏ ਨੇ। ਜੇ ਕਿਸੇ ਨੇ ਇਹਦੀ ਡਿਟੇਲਡ ਜਾਣਕਾਰੀ ਲੈਣੀ ਹੋਵੇ ਤਾਂ ਮੇਰੇ ਕੋਲ ਇੱਕ ਦੋ ਕੇਸ ਜ਼ਰੂਰ ਹੈਗੇ ਨੇ ਜਿੱਥੇ ਪੱਕਾ 100% ਚਿੱਟੇ ਦਿਨ ਵਾਂਗੇ ਗੱਲ ਸਾਫ਼ ਸੀਗੀ ਬਈ ਪੈਸੇ ਆ ਜਿਹੜੇ ਬੰਦੇ ਨੇ ਮਾਰੇ ਨੇ, ਤੇ ਪਰ ਜੱਜ ਸਾਹਿਬ ਨੇ ਫੈਸਲਾ ਉਹਦੇ ਉਲਟ ਦੇਤਾ। ਜਾਣੀ ਕੋਈ ਵੀ ਬੰਦਾ ਜੱਜ ਸਾਹਿਬ ਨੇ ਵੀ ਇਹ ਮੰਨਦਿਆਂ ਹੋਇਆ ਕਿ ਠੀਕ ਆ ਤੁਸੀਂ ਠੀਕ ਹੋ ਸਕਦੇ ਹੋ ਜਿਹਦੇ ਪੈਸੇ ਮਾਰੇ ਸੀ, ਪਰ ਇਹ ਕਾਗਜ਼ਾਂ 'ਚ ਪ੍ਰੂਵ ਨਹੀਂ ਹੁੰਦੀ ਗੱਲ। ਜੱਜ ਸਾਹਿਬ ਨੇ ਵੀ ਉਹਨਾਂ ਦੇ ਸਾਹਮਣੇ ਹਮਦਰਦੀ ਜ਼ਾਹਰ ਕੀਤੀ ਵੀ ਹੋ ਸਕਦਾ ਤੁਸੀਂ ਠੀਕ ਹੋਵੋ, ਤੇ ਪਰ ਕਾਗਜ਼ਾਂ ਦੇ ਆਧਾਰ ਦੇ ਉੱਤੇ ਸੱਚਾਈ ਪ੍ਰੂਵ ਨਹੀਂ ਹੁੰਦੀ। ਇਸ ਕਰਕੇ ਜੇ ਕਿਸੇ ਨੇ ਪਤਾ ਕਰਨਾ ਹੋਵੇ ਤਾਂ ਅੱਧਾ ਘੰਟਾ ਮੈਨੂੰ ਮਿਲ ਲਿਓ, ਆ ਕੇ ਮੈਂ ਤੁਹਾਨੂੰ ਇਹੋ ਜਿਹਾ ਕੇਸ ਦਿਖਾਉਂਗਾ ਤੇ ਤੁਸੀਂ ਹੈਰਾਨ ਰਹਿ ਜਾਓਗੇ। ਮਤਲਬ ਇਹ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੇ ਪੈਸੇ ਮਾਰ ਲਏ ਆ ਕਿਸੇ ਨੇ ਤੇ ਮਤਲਬ ਤੁਸੀਂ ਕੋਰਟ 'ਚ ਪ੍ਰੂਵ ਵੀ ਕਰ ਸਕੋ, ਹਰ ਇੱਕ ਚੀਜ਼ ਕੋਰਟ 'ਚ ਪ੍ਰੂਵ ਨਹੀਂ ਕੀਤੀ ਜਾ ਸਕਦੀ ਹੁੰਦੀ, ਬਹੁਤ ਔਖਾ ਹੁੰਦਾ। ਕਈ ਵਾਰੀ ਝੂਠ ਆ ਜਿਹੜਾ ਉਹਨੂੰ ਇੰਨਾ ਸ਼ਿੰਗਾਰ ਕੇ ਪੇਸ਼ ਕੀਤਾ ਜਾਂਦਾ ਬਈ ਪਤਾ ਜੱਜ ਸਾਹਿਬ ਵੀ ਲੱਗ ਜਾਂਦਾ ਵੀ ਝੂਠ ਆ, ਪਰ ਉਹ ਮਤਲਬ ਗਿਣਤੀਆਂ ਮਿਣਤੀਆਂ ਕਰੋੜ ਦੀ ਇਹੋ ਜਿਹੀਆਂ ਹੁੰਦੀਆਂ, ਉਹ ਕਹਿੰਦੇ ਵੀ ਨਹੀਂ ਬਈ ਇਹ ਗੱਲ ਪ੍ਰੂਵ ਨਹੀਂ ਕੀਤੀ ਜਾ ਸਕਦੀ। ਬਾਕੀ ਇਹ ਹੈ ਜੀ ਮੇਰੀ ਗੱਲ ਦਾ ਬੁਰਾ ਨਾ ਮਨਾਇਓ, ਤੁਹਾਨੂੰ ਪਤਾ ਲਾਇਰਸ ਆਰ ਦਾ ਬਿਗੈਸਟ ਲਾਇਰਸ, ਵਕੀਲ ਆ ਜਿਹੜੇ ਸਭ ਤੋਂ ਵੱਡੇ ਝੂਠੇ ਹੁੰਦੇ ਨੇ, ਝੂਠ ਨੂੰ ਹਾਰ ਸ਼ਿੰਗਾਰ ਕੇ ਪੇਸ਼ ਕਰਨ ਦੇ ਵਿੱਚ ਮਾਹਰ ਹੁੰਦੇ ਨੇ, ਹੈਨਾ। ਮੈਂ ਕਿਸੇ ਦਾ ਨਾਂ ਨਹੀਂ ਲਿਆ ਵਕੀਲ ਦਾ, ਪਰ ਜਿਹੜਾ ਕੁਛ ਮਨ ਦੇ ਵਿੱਚ ਹੈ ਮੇਰੇ ਉਹ ਮੈਂ ਤੁਹਾਨੂੰ ਗੱਲ ਕਹਿਤੀ, ਭਾਵੇਂ ਜੱਜ ਸਾਹਿਬ ਦੇ ਸਾਹਮਣੇ ਵੀ ਇਹ ਗੱਲ ਕਹਿਣੀ ਪਵੇ ਤੇ ਮੈਂ ਕਹਿ ਸਕਦਾ ਮੈਂ ਕਿਹੜਾ ਗਿੱਸੇ ਲਾ ਕੇ ਕਹਿ ਰਿਹਾ, ਹੈਨਾ। ਜੱਜ ਸਾਹਿਬ ਵੱਧ ਤੋਂ ਵੱਧ ਇਹ ਕਹਿ ਦੇਣਗੇ ਵੀ ਗੱਲ ਠੀਕ ਹੈ ਜੀ, ਤੁਹਾਨੂੰ ਬੋਲਣ ਦੀ ਇਜਾਜ਼ਤ ਹੈ, ਤੁਸੀਂ ਕੋਰਟ ਤੋਂ ਬਾਹਰ ਜਾ ਕੇ ਗੱਲ ਕਹਿ ਦਿਓ, ਹੈਨਾ। ਇਸ ਕਰਕੇ ਇਹ ਇੱਕ ਲੰਮਾ ਪ੍ਰੋਸੈਸ ਹੁੰਦਾ ਇਨਸਾਫ ਦਾ, ਇਹਦੇ ਲਈ ਬੜਾ ਠਰਮਾ ਰੱਖਣਾ ਪੈਂਦਾ। ਪਰ ਜੇ ਹੁਣ ਗੱਲ ਇਹ ਆ ਵੀ ਕਿਸੇ ਨਾਲ ਠੱਗੀ ਵੱਜੀ, ਮੈਂ ਇਹ ਪਾਰਟੀਕੁਲਰ ਕੇਸ ਦੀ ਗੱਲ ਨਹੀਂ ਕਰ ਰਿਹਾ, ਹੋ ਸਕਦਾ ਵੱਜੀ ਹੋਵੇ ਇਸ ਕੇਸ ਦੇ ਵਿੱਚ, ਨਾ ਵੀ ਵੱਜੀ ਹੋਵੇ, ਕੀ ਹੋਇਆ ਕੀ ਨਹੀਂ ਇਹਦਾ ਪੁਲਿਸ ਨੂੰ ਪਤਾ, ਜਾਂ ਜਿਹੜੇ ਇਸ ਕੇਸ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕਰ ਰਹੇ ਨੇ, ਹੈਨਾ। ਮੈਂ ਤਾਂ ਜਿਹੜੀਆਂ ਰਿਪੋਰਟਾਂ ਅਖਬਾਰ ਦੇ ਵਿੱਚ ਨੇ ਮੈਂ ਤਾਂ ਉਹ ਪੜ੍ਹੀਆਂ ਨੇ, ਬਾਕੀ ਇਹੋ ਜਿਹੇ ਬਹੁਤ ਕੇਸ ਮਿਲ ਜਾਣਗੇ ਜੀ। ਆਮ ਕਰਕੇ ਐਕਚੁਅਲੀ ਕੀ ਆ, ਸੋਹਣੇ ਸਿਆਣੇ ਸਮਾਜਾਂ ਦੇ ਵਿੱਚ ਕੀ ਹੁੰਦਾ ਬਈ ਉਹ ਜਿਹੜੀਆਂ ਘਟਨਾਵਾਂ ਹੁੰਦੀਆਂ ਜਾਂ ਚਾਂਸਸ ਹੁੰਦੇ ਨੇ ਵੀ ਇਮਾਨਦਾਰ ਬੰਦੇ ਨਾਲ ਠੱਗੀ ਵੱਜੇ, ਉਹਦੇ ਚਾਂਸਸ ਘਟਾ ਦਿੱਤੇ ਜਾਂਦੇ ਨੇ। ਸਿਸਟਮ ਨੂੰ ਇੰਨਾ ਸਾਫ਼ ਸੁਥਰਾ ਤੇ ਸੋਹਣਾ ਬਣਾ ਦਿੱਤਾ ਜਾਂਦਾ ਬਈ ਕੋਈ ਠੱਗੀ ਮਾਰਨ ਵਾਲੇ ਪਾਸੇ ਜਾਂਦਾ ਹੀ ਨਹੀਂ। ਠੱਗੀ ਕਿਉਂ ਮਾਰੂਗਾ ਕੋਈ ਬੰਦਾ ਜੇ ਬੰਦਾ ਅੰਦਰੋਂ ਸਾਫ਼ ਆ, ਬਾਹਰੋਂ ਸਾਫ਼ ਆ, ਉਹਦੀ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋਈ ਜਾਂਦੀਆਂ, ਉਹ ਮਿਹਨਤ ਕਰਦਾ, ਆਪਦਾ ਸਰੀਰ ਉਹਦਾ ਚੱਲਦਾ, ਉਹਨੂੰ ਸੰਤੁਸ਼ਟੀ ਆ, ਉਹ ਕਿਉਂ ਕਿਸੇ ਨਾਲ ਠੱਗੀ ਮਾਰੂਗਾ। ਇਹ ਠੱਗੀ ਮਾਰਨੀ, ਠੱਗੀ ਵੱਜਣੀ, ਇਹ ਮਤਲਬ ਨਾ ਇਹ ਸ਼ਬਦਾਂ ਦੇ ਰਾਹੀਂ ਇਹਦੀ ਵਿਆਖਿਆ ਕਰਨਾ ਨਾ ਬਹੁਤ ਔਖਾ, ਪਰ ਇੰਨਾ ਕੁ ਜ਼ਰੂਰ ਆ ਵੀ ਜੇ ਸਮਾਜ ਸਾਡਾ ਸਾਫ਼ ਸੁਥਰਾ ਹੈਗਾ ਜਿੱਥੇ ਕਿਸੇ ਨਾਲ ਵਿਤਕਰਾ ਨਹੀਂ, ਉੱਥੇ ਠੱਗੀ ਦੇ ਚਾਂਸਸ ਘੱਟ ਜਾਂਦੇ ਆ। ਬਹੁਤ ਸਾਰੇ ਇਹੋ ਜਿਹੇ ਸਮਾਜ ਨੇ, ਕੈਨੇਡਾ ਵੀ ਪਹਿਲਾਂ ਹੁੰਦਾ ਸੀ ਇਹੋ ਜਿਹਾ, ਬਹੁਤ ਸਾਰੇ ਇਹੋ ਜਿਹੇ ਦੇਸ਼ਾਂ ਦੀਆਂ ਤੁਸੀਂ ਉਦਾਹਰਨਾਂ ਸੁਣੀਆਂ ਨੇ ਜਿੱਥੇ ਤਾਲਾ ਨਹੀਂ ਲਾਇਆ ਜਾਂਦਾ ਗਾ। ਕਿਸੇ ਚੀਜ਼ ਨੂੰ, ਚੀਜ਼ਾਂ ਖੁੱਲੀਆਂ ਪਈਆਂ ਰਹਿੰਦੀਆਂ ਨੇ। ਇੱਥੇ ਤਾਂ ਹੁਣ ਤੁਸੀਂ ਤਾਲਾ ਲਾ ਕੇ ਜੀ ਤੁਸੀਂ ਗਰਾਜ ਦੇ ਵਿੱਚ ਕਾਰ ਖੜੀ ਕੀਤੀ ਹੋਵੇ, ਕਿਸੇ ਨੂੰ ਪਤਾ ਲੱਗ ਜਾਏ, ਚੋਰਾਂ ਦੀ ਨਿਗਾਹ ਪੈ ਜਾਏ, ਕਿਉਂਕਿ ਚੋਰਾਂ ਨੇ GPS ਸਿਸਟਮ ਇਹੋ ਜਿਹਾ ਟਰੈਕਰ ਲਾਇਆ ਹੁੰਦਾ, ਉਹ ਦਰਵਾਜ਼ਾ ਤੋੜ ਕੇ ਲੈ ਜਾਂਦੇ। ਹੁਣ ਤਾਂ ਤੁਹਾਨੂੰ ਪਤਾ ਪੁਲਿਸ ਵਾਲੀ ਕਹਿਣ ਲੱਗ ਗਏ ਭਾਈ ਦਰਵਾਜ਼ਾ ਦਰੂਜ਼ਾ ਤੋੜਨ ਨਾਲੋਂ ਆਪਦੀ ਜਾਨ ਬਚਾਓ, ਤੁਸੀਂ ਚੋਰ ਸਾਹਿਬ ਨੂੰ ਕਹੋ ਵੀ ਚੋਰ ਸਾਹਿਬ ਆ ਚਾਬੀ ਪਈ ਆ, ਕੋਈ ਗੱਲ ਨੀ, ਆਰਾਮ ਦੇ ਨਾਲ ਤੁਸੀਂ ਚਾਬੀ ਲੈ ਜਾਓ। ਹੁਣ ਇਹੋ ਜਿਹੇ ਸਮਾਜ ਦੇ ਵਿੱਚ ਕੀ ਕੀਤਾ ਜਾਵੇ? ਵੈਸੇ ਤੁਸੀਂ ਖਬਰਾਂ ਪੜ੍ਹਦੇ ਹੋ, ਯੂਰਪ ਦੇ ਵਿੱਚ ਇਹੋ ਜਿਹੀਆਂ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਕੀ ਹੁੰਦਾ, ਪੰਜਾਬੀ ਜਾ ਕੇ ਉੱਥੇ ਹੈਰਾਨ ਹੁੰਦੇ ਆ ਬਈ, ਜਿਵੇਂ ਖੇਤ ਆ ਇੱਕ ਸੜਕ ਲੰਘਦੀ ਆ ਤੇ ਉੱਥੇ ਸੜਕ ਦੇ ਉੱਤੇ ਜਾਣੀ ਖੇਤ ਦੇ ਕਹਿ ਲੋ ਬਾਉਂਡਰੀ ਦੇ ਉੱਤੇ ਲੋਕ ਸਬਜ਼ੀਆਂ ਫਲ ਫਰੂਟ ਰੱਖ ਦਿੰਦੇ ਆ, ਇੱਕ ਡੱਬਾ ਲੱਗਿਆ ਪ੍ਰਾਈਸ ਲਿਖੀ ਹੋਈ ਹੈ, ਜਾਂ ਕਿਤਾਬਾਂ ਰੱਖ ਦਿੰਦੇ ਨੇ ਲੋਕ, ਜਿਹਨੇ ਕੋਈ ਚੀਜ਼ ਵਿੱਚ ਸ਼ਹਿਦ ਰੱਖ ਦਿੰਦੇ, ਹਨੀ ਜਿਹਨੂੰ ਕਹਿੰਦੇ ਆ, ਪ੍ਰਾਈਸ ਲਿਖ ਕੇ ਲਾ ਦਿੰਦੇ, ਸ਼ੀਸ਼ਿਆਂ ਦੇ ਵਿੱਚ ਸ਼ਹਿਦ ਪਾਇਆ ਹੁੰਦਾ, ਲੋਕ ਓਨੇ ਪੈਸੇ ਰੱਖ ਜਾਂਦੇ ਨੇ ਤੇ ਸ਼ਹਿਦ ਲੈ ਜਾਂਦੇ ਨੇ, ਕੋਈ ਉੱਥੇ ਕੈਮਰਾ ਨੀ, ਕੋਈ ਕੁਛ ਨੀ ਹੈਗਾ, ਤੇ ਇਮਾਨਦਾਰੀ ਤਾਂ ਇਮਾਨਦਾਰੀ ਆ ਜੀ। ਤੇ ਬਾਕੀ ਜੀ ਸਮਾਨ ਵਾਲੇ ਲੋਕ ਅੱਜ ਵੀ ਹਾਜ਼ਰ ਨੇ, ਭਾਵੇਂ ਤੁਸੀਂ ਨਹੀਂ ਵੀ ਲਿਖਤ ਪੜ੍ਹਤ ਕੀਤੀ ਹੋਈ, ਜਿਹਨੇ ਕੁਛ ਦੇਣਾ ਉਹ ਕਹਿ ਦਿੰਦਾ ਜੀ, ਭਾਵੇਂ ਲੈਣ ਵਾਲੇ ਬੰਦਾ ਜਿਹੜਾ ਦੁਨੀਆਂ ਚ ਨਹੀਂ ਵੀ ਰਿਹਾ, ਪਰ ਅਸੀਂ ਜ਼ੁਬਾਨ ਕੀਤੀ ਸੀਗੀ ਤੇ ਅਸੀਂ ਉਹਦੇ ਪਰਿਵਾਰ ਨੂੰ ਹਾਂ ਇੰਨੇ ਪੈਸੇ ਕਿਸੇ ਵੇਲੇ ਫੜੇ ਸੀ ਤੇ ਦੇਣੇ ਹੀ ਦੇਣੇ ਹਨਾ, ਤੇ ਇਹੋ ਜਿਹੇ ਲੋਕ ਵੀ ਹੈਗੇ ਨੇ। ਪਰ ਇੱਕ ਗੱਲ ਜ਼ਰੂਰ ਆ, ਜਿਹੜੇ ਲੋਕ ਠੱਗੀਆਂ ਠੋਰੀਆਂ ਕਰਦੇ ਨੇ ਉਹਨਾਂ ਨੂੰ ਸਭ ਕੁਝ ਜ਼ਰੂਰ ਸਿੱਖ ਲੈਣਾ ਚਾਹੀਦਾ, ਬਈ ਸਾਹਮਣੇ ਵਾਲੇ ਦੇ ਜਦੋਂ ਸਾਰੇ ਹੀਲੇ ਖਤਮ ਹੋ ਜਾਂਦੇ, ਜਾਂ ਉਹਨੂੰ ਲੱਗਦਾ ਹੋ ਸਕਦਾ ਹੀਲੇ ਖਤਮ ਹੀ ਨਾ ਹੋਏ ਹੋਣ, ਪਰ ਜਦੋਂ ਉਹਨੂੰ ਲੱਗਣ ਲੱਗ ਜਾਵੇ ਵੀ ਸਾਰੇ ਹੀਲੇ ਖਤਮ ਹੋ ਗਏ ਤੇ ਮੇਰੀ ਮਿਹਨਤ ਦੀ ਕਮਾਈ ਆ ਜਿਹੜੀ ਉਹ ਗਈ ਤੇ ਜ਼ਿੰਦਗੀ ਚ ਹੁਣ ਮੇਰਾ ਜਿਉਣ ਦਾ ਕੋਈ ਅਰਥ ਨੀ ਰਿਹਾ, ਤੇ ਉਹ ਬਹੁਤ ਗਾਂਹ ਤੱਕ ਚਲਾ ਜਾਂਦਾ। ਆਹ ਤੁਸੀਂ ਵੇਖਿਆ ਹੀ ਆ ਜਿੱਥੋਂ ਤੱਕ ਗਿਆ ਉਹ, ਹਨਾ ਬੰਦਾ। ਇਸ ਕਰਕੇ ਮਾੜੇ ਪਾਸੇ ਜਾਣ ਦੇ ਨਾਲੋਂ ਆਪਦੀ ਹੱਕ ਹਲਾਲ ਦੀ ਜਿਹੜੀ ਕਮਾਈ ਆ ਉਹਦੇ ਤੇ ਹੀ ਗੁਜ਼ਾਰਾ ਕਰਨਾ ਚਾਹੀਦਾ। ਦੂਸਰੀ ਖ਼ਬਰ ਜਿਹਦੀ ਮੈਂ ਗੱਲ ਕਰ ਰਿਹਾ ਸੀ ਨਾ ਤੁਹਾਨੂੰ, CBC ਦੇ ਵਿੱਚ ਤੁਸੀਂ ਉਹ ਖ਼ਬਰ ਦੀ ਡਿਟੇਲ ਪੜ੍ਹ ਸਕਦੇ ਹੋ, 150 million ਦੇ ਕਰੀਬ ਹੈ ਜੀ ਇਹ। ਇਹਨਾਂ ਲੋਕਾਂ ਨੇ ਬੈਂਕਰਪਸੀ ਪ੍ਰੋਟੈਕਸ਼ਨ ਦੇ ਤਹਿਤ ਮਤਲਬ ਆਪਣੀਆਂ ਫਾਈਲਾਂ ਵਗੈਰਾ ਲਾਈਆਂ ਨੇ, ਤੇ ਕਾਫੀ ਸਾਰੇ ਇਨਵੈਸਟਰ ਸੀ ਜੀ ਹੈਮਿਲਟਨ ਏਰੀਆ ਦੇ ਵਿੱਚ। ਅੱਜ ਕੱਲ ਤੁਹਾਨੂੰ ਪਤਾ ਅੱਜ ਕੱਲ ਕੀ ਕਈ ਸਾਲਾਂ ਤੋਂ ਇੱਕ ਟ੍ਰੈਂਡ ਆ, ਰਿਵਾਜ ਹੀ ਆ ਵੀ ਜਿਹੜੇ ਕੁਛ ਰੀਅਲਟਰਸ ਨੇ, ਕੁਛ ਮੋਰਗੇਜ ਬ੍ਰੋਕਰ ਨੇ ਜਾਂ ਕੁਛ ਹੋਰ ਲੋਕ ਨੇ, ਉਹ ਕੀ ਕਰਦੇ ਨੇ, ਪੈਸੇ ਇਕੱਠੇ ਕਰਦੇ ਨੇ। ਅੱਛਾ ਇਹ ਵੀ ਦੱਸ ਦਿੰਦਾ ਵੀ ਜਿਹੜੇ ਪੈਸੇ ਇਕੱਠੇ ਕਰਦੇ ਨੇ, ਜੇ ਤਾਂ ਮਾਰਕੀਟ ਉੱਪਰ ਨੂੰ ਜਾ ਰਹੀ ਹੋਵੇ ਫਿਰ ਉਹ ਸਬਜ਼ ਬਾਗ ਦਿਖਾਉਂਦੇ ਨੇ, ਸਬਜ਼ ਬਾਗ ਦਿਖਾ ਕੇ ਤੇ ਉਹਨਾਂ ਤੋਂ ਪੈਸੇ ਵੀ ਬਣਦੇ ਨੇ, ਨੋ ਡਾਊਟ ਹਨਾ। ਤੇ ਬਿਲਡਰਸ ਆ ਜਿਹੜੇ ਉਹ ਵੀ ਇੱਕ ਤਾਂ ਹੈਗਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੁਛ ਕਰਨਾ, ਸਾਰਾ ਕੁਛ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹ ਇਨਵੈਸਟਮੈਂਟ ਕਰਦੇ ਨੇ, ਤੇ ਉਹ ਇਨਵੈਸਟਮੈਂਟਸ ਨੇ ਜਿੱਥੇ ਹੁੰਦੀਆਂ ਨੇ ਉਹਨਾਂ ਨੂੰ ਕਿਸੇ ਸਿਸਟਮ ਦੇ ਤਹਿਤ ਲਿਆ ਕੇ ਉਹਦੇ ਚੋਂ ਰਿਟਰਨ ਦਿੰਦੇ ਨੇ। ਬਹੁਤ ਵੱਡਾ ਬਿਜ਼ਨਸ ਆ ਇਹ, ਕਈ ਤਾਂ ਬੜਾ ਐਥੀਕਲੀ, ਮੋਰਲੀ ਤੇ ਲੀਗਲੀ ਉਹਨੂੰ ਠੀਕ ਤਰੀਕੇ ਨਾਲ ਕਰਦੇ ਨੇ, ਜਿੱਥੇ ਮਤਲਬ ਜਿਹੜਾ ਇਨਵੈਸਟਰਸ ਨੇ ਉਹਨਾਂ ਦਾ ਪੈਸਾ ਸੇਫ ਐਂਡ ਸਿਕਿਓਰ ਰਹਿੰਦਾ। ਪਰ ਜਿਨ੍ਹਾਂ ਦੀ ਇੰਟੈਂਸ਼ਨ ਆ ਜਿਹੜੀ, ਜਿਨ੍ਹਾਂ ਦਾ ਇਰਾਦਾ ਠੱਗੀਆਂ ਠੁੱਗੀਆਂ ਮਾਰਨ ਦਾ ਹੁੰਦਾ ਜਾਂ ਜਿਨ੍ਹਾਂ ਦੇ ਵੱਸੋਂ ਬਾਹਰ ਹੋ ਜਾਂਦੀ ਹੈ ਗੱਲ, ਤੇ ਉੱਥੇ ਫਿਰ ਲੋਕਾਂ ਦੇ ਪੈਸੇ ਡੁੱਬਦੇ ਨੇ। ਜਦੋਂ ਪੈਸੇ ਡੁੱਬਦੇ ਆ ਲੋਕਾਂ ਨੂੰ ਪਤਾ ਉਦੋਂ ਲੱਗਦਾ। ਇਹ ਮਹਾਂਪੁਰਸ਼ ਸੀ ਜਿਹੜੇ ਹੈਮਿਲਟਨ ਵਾਲੇ, ਕਹਿੰਦੇ ਇੱਕ ਪਾਸੇ ਤਾਂ ਪੈਸੇ ਡੁੱਬ ਰਹੇ ਸੀ ਲੋਕਾਂ ਦੇ, ਦੂਜੇ ਪਾਸੇ ਫਲੋਰੀਡਾ ਦੇ ਵਿੱਚ ਜਾਂ ਹੋਰ ਥਾਵਾਂ ਤੇ ਆਇਸ਼ਾਂ ਕਰ ਰਹੇ ਸੀਗੇ। ਜੇ ਹੁਣ ਤੁਸੀਂ ਜ਼ਿੰਮੇਵਾਰੀ ਚੱਕੀ ਹੋਈ ਆ ਭਾਈ ਤਾਂ ਉਹ ਜ਼ਿੰਮੇਵਾਰੀ ਨੂੰ ਸਿਰੇ ਲਾਓ। ਕਿਹਾ ਜਾਂਦਾ ਖਬਰਾਂ ਅਨੁਸਾਰ ਇਹ ਆ ਵੀ ਇਹਨਾਂ ਨੇ ਦੂਰ ਦੁਰਾਡੇ ਏਰੀਏ ਦੇ ਵਿੱਚ ਨਾ ਪ੍ਰੋਪਰਟੀਜ਼ ਲੈ ਲਈਆਂ ਸੀ, ਤੇ ਉਧਰੋਂ ਮਾਰਕੀਟ ਥੱਲੇ ਹੋ ਗਈ ਜਾਂ ਕਿਰਾਏ ਤੇ ਨੀ ਚੜੀਆਂ, ਤੇ ਉਹ ਬਹੁਤ ਵੱਡੀ ਪ੍ਰੋਬਲਮ ਆ ਗਈ ਸੀ। ਆਈ ਜਾਂ ਨਹੀਂ ਆਈ ਮੈਨੂੰ ਇਸ ਗੱਲ ਦਾ ਨੀ ਪਤਾ, ਪਰ ਇਹ ਟ੍ਰੈਂਡ ਜ਼ਰੂਰ ਹੈਗਾ ਬਈ। ਬਹੁਤ ਹੀ ਮਤਲਬ ਸ਼ਬਦਾਂ ਦਾ ਸ਼ਬਦ ਜਾਲ ਵਿਛਾ ਕੇ ਇੰਟਰਨੈਟ ਤੇ ਇਧਰ ਉਧਰ ਵੱਡੀਆਂ ਵੱਡੀਆਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਬਈ ਤੁਹਾਡੇ ਪੈਸੇ ਆ ਜਿਹੜੇ ਅਸੀਂ ਵਧਾ ਕੇ ਦੇਵਾਂਗੇ। ਇਕੱਲਾ ਇੱਥੇ ਹੀ ਨੀ, ਸ਼ੇਅਰ ਮਾਰਕੀਟ ਦੇ ਵਿੱਚ ਇਧਰੋਂ ਉਧਰ ਹੋਰ ਤੁਸੀਂ ਵੇਖਦੇ ਹੋ ਆਲੇ ਦੁਆਲੇ ਤੁਹਾਡੀ ਜਿਹੜੀ ਮਿਹਨਤ ਦੀ ਕਮਾਈ ਆ, ਤੁਸੀਂ ਕਹਿੰਦੇ ਵੀ ਪੈਸੇ ਵੱਧ ਜਾਣਗੇ ਹਨਾ, ਤੇ ਉੱਥੇ ਫਿਰ ਪੈਸੇ ਤੁਹਾਡੇ ਡੁੱਬਦੇ ਨੇ। ਕਈ ਵਾਰੀ ਇਹੋ ਜਿਹਾ ਕੁਛ ਤੁਸੀਂ ਆਪ ਵੀ ਕਰਦੇ ਹੋ ਵੀ ਅੱਡੀਆਂ ਚੱਕ ਕੇ ਫਹਾ ਲੈਣਾ ਜਿਹਨੂੰ ਕਹਿੰਦੇ ਆ, ਵੀ ਪ੍ਰੋਪਰਟੀ ਵੀ ਲੈ ਲਈਆਂ। ਜੇ ਸ਼ੇਅਰ ਮਾਰਕੀਟ ਚੱਲੀ ਆ ਤੇ ਸ਼ੇਅਰ, ਪੰਜਾਬੀ ਇਸ ਗੱਲ ਨੂੰ ਮਤਲਬ ਬਹੁਤ ਅੱਗੇ ਨੇ, ਮਾਹਰ ਨੇ, ਮਾਹਰ ਤਾਂ ਨੀ ਇਹ ਇਸ ਗੱਲ ਨੂੰ ਮਤਲਬ ਪੰਜਾਬੀ ਨਾਲ ਲਾਈ ਲੱਗ ਨੇ, ਲਕੀਰ ਦੇ ਫਕੀਰ ਨੇ। ਮਾੜਾ ਜਿਹਾ ਪਤਾ ਲੱਗੇ ਵੀ ਮੇਰੇ ਰਿਸ਼ਤੇਦਾਰ ਦੇ ਪੈਸੇ ਇੱਥੇ ਵਧੇ ਸੀਗੇ, ਇਹ ਸ਼ੇਅਰ ਮਾਰਕੀਟ ਚ ਪੈਸੇ ਲਾਏ ਸੀ, ਉਹ ਕ੍ਰੈਡਿਟ ਲਾਈਨਾਂ ਚੱਕ ਕੇ ਇੰਡੀਆ ਚੋਂ ਜ਼ਮੀਨਾਂ ਵੇਚ ਵੂਚ ਕੇ ਉਧਰਲੇ ਪਾਸੇ ਪੈਸੇ ਆ ਜਿਹੜੇ ਫਿਰ ਲਾਉਂਦੇ ਨੇ, ਫਸਾਉਂਦੇ ਨੇ, ਫਿਰ ਜਦੋਂ ਪੈਸੇ ਫਸ ਜਾਂਦੇ ਆ ਫਿਰ ਰੋਂਦੇ ਨੇ, ਫਿਰ ਇਧਰ ਉਧਰ ਢੋਲ ਢਮੱਕਾ। ਮਤਲਬ ਕਰਦੇ ਨੇ ਹਾਏ ਉਹ ਡੁੱਬ ਗਏ ਹੋਏ, ਮਰ ਗਏ ਹੋਏ, ਆਹ ਹੋ ਗਿਆ, ਉਹ ਹੋ ਗਿਆ, ਇਸ ਕਰਕੇ 100 ਵਾਰੀ ਸੋਚੋ ਤੁਹਾਡੀ ਮਿਹਨਤ ਦੀ ਕਮਾਈ ਆ ਕਿੱਥੇ ਲਾਉਣੀ ਹੈ, ਕਿਵੇਂ ਲਾਉਣੀ ਆ। ਇਨਵੈਸਟਮੈਂਟਾਂ ਜ਼ਰੂਰ ਰਿਟਰਨ ਦਿੰਦੀਆਂ ਨੇ, ਗੁੱਡ ਰਿਟਰਨ ਦਿੰਦੀਆਂ, ਬਹੁਤ ਵਾਰੀ ਮਾੜੀ ਰਿਟਰਨ ਹੁੰਦੀ ਆ। ਪਰ ਇਹ ਆ ਜਿੱਥੇ ਤੁਹਾਨੂੰ ਲੱਗਦਾ ਬਈ ਕੁਛ ਇਹੋ ਜਿਹਾ ਹੇਰਾ ਫੇਰੀ ਵਾਲਾ ਕੰਮ ਹੈਗਾ ਜਾਂ ਐਗਜੈਜਰੇਟ ਕੀਤਾ ਜਾਂਦਾ ਜਾਂ ਜਿਹੜੀਆਂ ਰਿਟਰਨਸ ਨੇ ਉਨੀਆਂ ਹੁੰਦੀਆਂ ਨੀ, ਵਧਾ ਕੇ ਦੱਸੀਆਂ ਜਾਂਦੀਆਂ, ਉੱਥੇ ਥੋੜਾ ਜਿਹਾ ਸਾਵਧਾਨ ਰਹੋ। ਆਮ ਕਰਕੇ ਜਿਹੜੇ ਡਿਸਕਲੋਜ਼ਰਸ ਐਂਡ ਡਿਸਕਲੇਮਰਸ ਹੁੰਦੇ ਨੇ ਨਾਲ ਹੀ ਹੁੰਦੇ ਨੇ ਤੇ ਦੇਣੇ ਵੀ ਚਾਹੀਦੇ ਨੇ ਵੀ ਜਿਹੜੀ ਕੋਈ ਇੱਕ ਥਾਂ ਕਿਤੇ ਰਿਟਰਨ ਵਧੀਆ ਮਿਲ ਗਈ ਹੈ, ਕੋਈ ਜ਼ਰੂਰੀ ਨੀ ਦੂਜੇ ਥਾਂ ਵੀ ਉੱਥੇ ਰਿਟਰਨ ਆ ਜਿਹੜੀ ਵਧੀਆ ਮਿਲ ਜੂਗੀ। ਇਸ ਕਰਕੇ ਸਾਵਧਾਨ ਹੋ ਕੇ ਚੱਲੋ ਦੋਸਤੋ। ਮੌਕਾ ਜਿਹੜਾ ਬੜਾ ਮਾੜਾ ਕਿਉਂਕਿ ਕੰਮ ਆ ਜਿਹੜਾ ਲੋਕਾਂ ਦੇ ਘੱਟ ਗਏ ਨੇ, ਸਾਧਨ ਆ ਜਿਹੜੇ ਆਮਦਨ ਦੇ ਉਨੇ ਨਹੀਂ ਰਹੇ, ਇਸ ਕਰਕੇ ਮਤਲਬ ਲੋੜ ਤੋਂ ਵੱਧ ਖਰਚ ਕਰਨਾ ਤੇ ਗੱਲਾਂ ਕਈ ਵਾਰੀ ਸੁਣਨ ਨੂੰ ਬਹੁਤ ਵਧੀਆ ਲੱਗਦੀਆਂ ਨੇ ਉਹਨਾਂ ਦੇ ਵਿੱਚ ਆ ਜਾਣਾ ਕਈ ਵਾਰ ਸਾਨੂੰ ਨੁਕਸਾਨ ਪਹੁੰਚਾ ਦਿੰਦਾ। ਤੇ ਤੀਸਰੇ ਪਾਸੇ ਠੱਗੀ, ਤੀਸਰੇ ਤਰ੍ਹਾਂ ਦੀ ਠੱਗੀ ਵੱਜਦੀ ਆ ਜੀ, ਸ਼ਰੇਆਮ ਸਿੱਧੀ ਵੱਜ ਰਹੀ ਆ ਬਈ ਵੇਜ ਥੈਫਟ ਆ ਜਿਹੜੀ ਵੱਡੇ ਪੱਧਰ ਤੇ ਉਹ ਹੋ ਰਹੀ ਆ ਇਹਦੇ ਤੇ। ਇਹਨਾਂ ਗੱਲਾਂ ਦੇ ਵਿੱਚ ਦੇਖੋ ਜਿੱਥੇ ਸਿੱਧਾ ਹੀ ਕੋਈ ਕਿਸੇ ਨਾਲ ਫਰੋਡ ਕਰ ਜਾਂਦਾ ਜਾਂ ਜਿੱਥੇ ਤੁਹਾਡੇ ਪੈਸਿਆਂ ਨੂੰ ਵਧਾਉਣ ਦਾ ਲਾਲਚ ਦੇ ਕੇ ਜਾਂ ਕਈ ਵਾਰੀ ਜਿਹੜਾ ਗਰੁੱਪ ਤੁਹਾਡੀਆਂ ਇਨਵੈਸਟਮੈਂਟਸ ਨੂੰ ਕੰਟਰੋਲ ਕਰ ਰਿਹਾ ਹੁੰਦਾ ਉਹਨਾਂ ਦੇ ਹੱਥੋਂ ਗੱਲ ਵਸੋਂ ਬਾਹਰ ਹੋ ਜਾਂਦੀ ਹੈ ਉਹਦੇ ਕਰਕੇ, ਜਾਂ ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਤੁਹਾਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ। ਇਹ ਬੜਾ ਸੰਜੀਦਾ ਮੁੱਦਾ, ਇਹ ਸਿਸਟਮ ਨੂੰ ਹੱਲ ਕਰਨ ਵੱਲ ਤੁਰਨਾ ਚਾਹੀਦਾ। ਨਹੀਂ ਤਾਂ ਕੀ ਹੁੰਦਾ, ਅਸੀਂ ਹਰ ਰੋਜ਼ ਦੇਖਦੇ ਹਾਂ ਰੌਲਾ ਪੈਂਦਾ, ਮੁਜ਼ਾਹਰੇ ਹੁੰਦੇ ਨੇ, ਪ੍ਰੋਟੈਸਟ ਹੁੰਦੇ ਨੇ ਜਾਂ ਗੋਲੀਆਂ ਗਾਲੀਆਂ ਚੱਲਦੀਆਂ ਨੇ। ਅਲਟੀਮੇਟਲੀ ਜ਼ਿੰਮੇਵਾਰੀ ਇਹਦੀ ਸਿਸਟਮ ਤੇ ਹੀ ਆ ਜਾਂਦੀ ਹੈ ਵੀ ਸਿਸਟਮ ਦੇ ਵਿੱਚ ਗੜਬੜਾਂ ਨੇ, ਸਿਸਟਮ ਦੇ ਵਿੱਚ ਚੋਰ ਮੋਰੀਆਂ ਨੇ, ਉਹ ਚੋਰ ਮੋਰੀਆਂ ਦਾ ਫਾਇਦਾ ਉਠਾ ਕੇ ਕੋਈ ਕਿਸੇ ਨਾਲ ਠੱਗੀ ਮਾਰ ਜਾਂਦਾ। ਜਦੋਂ ਠੱਗੀ ਵੱਜ ਗਈ ਉਸ ਤੋਂ ਬਾਅਦ ਤੁਸੀਂ ਕਹੋ ਜੀ ਕਾਨੂੰਨ ਦਾ ਦਰਵਾਜ਼ਾ ਖੜਕਾਓ ਜਾ ਕੇ, ਕਾਨੂੰਨ ਤਾਂ ਸੁੱਤੀ ਕਿਤਾਬ ਆ, ਜਦੋਂ ਜਗਾਓਗੇ ਜਾ ਕੇ ਫੇਰ ਪਤਾ ਨੀ ਹੌਲੀ ਹੌਲੀ ਘਰਾੜੇ ਘਰੂੜੇ ਮਾਰ ਕੇ ਉਹਨੇ ਜਾਗਣਾ, ਉਨੀ ਦੇਰ ਚ ਕੀ ਹੁੰਦਾ ਕੀ ਨਹੀਂ ਹੁੰਦਾ। ਇੰਨੀ ਦੇਰ ਦੇ ਵਿੱਚ ਜਿਹਦੇ ਨਾਲ ਠੱਗੀ ਵੱਜੀ ਹੁੰਦੀ ਆ ਉਹਦੀ ਮਾਨਸਿਕ ਹਾਲਤ ਵਿਗੜ ਜਾਂਦੀ ਆ, ਜਦੋਂ ਬੰਦੇ ਦੀ ਮਾਨਸਿਕ ਹਾਲਤ ਵਿਗੜ ਜੇ ਉਹਨੂੰ ਲੱਗਣ ਲੱਗ ਜੇ ਮੈਂ ਤਾਂ ਡੁੱਬ ਗਿਆ ਤੇ ਫਿਰ ਉਹ ਕਈਆਂ ਨੂੰ ਡੋਬ ਦਿੰਦਾ ਦੋਸਤੋ। ਇਸ ਕਰਕੇ ਸਾਵਧਾਨ 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 ਹੋ ਕੇ ਚੱਲੋ, ਖਾਸ ਕਰਕੇ ਰੀਅਲ ਸਟੇਟ ਮਾਰਕੀਟ ਆ ਜਿਹੜੀ, ਮੋਰਗੇਜਸ ਨੇ ਜਿਹੜੀਆਂ, ਲੈਂਡਰਸ ਨੇ ਜਾਂ ਤੁਸੀਂ ਪੈਸਾ ਜਿੱਥੇ ਦਿੰਦੇ ਹੋ ਖਾਸ ਕਰਕੇ, ਕਿਉਂਕਿ ਇਹ ਦੇਖਣ ਨੂੰ ਲੱਗਦਾ ਹੁੰਦਾ ਈਜ਼ੀ ਮਨੀ ਆ, ਦੇਖਣ ਨੂੰ ਬਹੁਤ ਲੱਗਦਾ ਆ ਜੀ ਸੈਕਿੰਡ ਮੋਰਗੇਜ ਆ ਜੀ, ਥਰਡ ਮੋਰਗੇਜ ਆ ਜੀ, 15% ਰਿਟਰਨ ਮਿਲ ਰਹੀ ਹੈ ਜੀ, ਲੈਂਡਰ ਫੀਸ ਮਿਲ ਰਹੀ ਆ ਤੇ ਆਹ ਹੋ ਰਿਹਾ ਉਹ ਹੋ ਰਿਹਾ ਜੀ, ਪ੍ਰੋਪਰਟੀ ਵੱਧ ਰਹੀ ਆ ਇੰਨੇ ਗੁਣਾ ਹੋ ਗਈ। ਇਹਦੀ ਜਾਣਕਾਰੀ ਜਿਹੜੀ ਹੈਗੀ ਆ ਨਾ, ਜਿੰਨੀ ਦੇਰ ਤੁਹਾਨੂੰ ਹੈ ਨੀ ਉਨੀ ਦੇਰ ਤੱਕ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰਨਾ ਠੀਕ ਨਹੀਂ। ਹਾਂ, ਦੂਜੇ ਪਾਸੇ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਬਈ ਪੈਸਾ ਜ਼ਰੂਰ ਇਹਦੇ ਚ ਮੋਟਾ ਹੈਗਾ, ਜੇ ਤੁਸੀਂ ਹਿਸਾਬ ਨਾਲ ਚੱਲੋਗੇ, ਜੇ ਤੁਹਾਡੇ ਕੋਲੇ ਪ੍ਰੋਪਰਟੀ ਨੂੰ ਹੋਲਡ ਕਰਨ ਦੀ ਸਮਰੱਥਾ ਹੈਗੀ ਆ ਤੇ ਉਹਦੇ ਲਈ ਫਿਰ ਤੁਹਾਨੂੰ ਪ੍ਰੋਫੈਸ਼ਨਲਿਜ਼ਮ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਪ੍ਰੋਫੈਸ਼ਨਲ ਲੋਕਾਂ ਦੀ ਰਾਏ ਲੈ ਕੇ ਜ਼ਰੂਰ ਚੱਲਣਾ ਚਾਹੀਦਾ। ਪਰ ਜਿੱਥੇ ਸਿੱਧਮ ਸਿੱਧੀ ਠੱਗੀ ਆ ਉਹਦੇ ਤੋਂ ਸਿਸਟਮ ਆ ਜਿਹੜਾ, ਜਿਹੜੀਆਂ ਚੋਰ ਮੋਰੀਆਂ ਉਹ ਸਿਸਟਮ ਨੂੰ ਬੰਦ ਕਰਨੀ ਚਾਹੀਦੀ। ਆਪਾਂ ਇਸ ਤਰ੍ਹਾਂ ਕਰਦੇ ਹਾਂ ਦੋਸਤੋ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮਿਲਦੇ ਹਾਂ ਫਿਰ ਆਪਾਂ।
ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟ 310-9711।
ਪੀਜ਼ਾ ਡਿਪੋ ਦਾ ਪੀਜ਼ਾ।
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैम्पटन ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
9059158484 घर खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु
बल्ले बल्ले भाई ए तो कमाल करती एडी वड्डी शॉप बना ली
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्वलो कंस्ट्रक्शन
हर तरह दी कंस्ट्रक्शन दे वधिया काम लई आज ही कॉल करो सर्वलो कंस्ट्रक्शन 410-841-0478 416-841-0478 सर्वलो कंस्ट्रक्शन
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੀਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਮਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਮਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ
ਇੱਕ ਵਾਰੀ ਫੇਰ ਨਿੱਕਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਰਾਜਪਾਲ ਬਰਾੜ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪੋਂਸਰ ਨੇ ਜੀ ਇਹ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਵੈਸੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਇਹ ਇੰਸ਼ੋਰੈਂਸ ਤਾਂ ਕਰਦੇ ਹੀ ਨੇ ਤੁਹਾਨੂੰ ਫੁੱਲੀ ਪ੍ਰੋਟੈਕਟਡ ਰੱਖਦੇ ਨੇ ਇਹ ਕਈ ਵਾਰੀ ਤੁਸੀਂ ਲੋਨ ਬਹੁਤ ਚੱਕਿਆ ਹੁੰਦਾ ਮੋਰਗੇਜ ਸਿਰ ਤੇ ਹੁੰਦੀਆਂ ਤੇ ਬਾਈ ਚਾਂਸ ਸਰਟੀਫਿਕੇਟ ਵੱਜ ਜਾਂਦੀ ਹੈ ਕਿਸ਼ਤਾਂ ਤਾਂ ਉਵੇਂ ਚੱਲੀ ਜਾਣੀਆਂ ਨੇ ਇਸ ਕਰਕੇ ਜੀ ਕਹਿੰਦੇ ਡਿਸੇਬਿਲਟੀ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਤੇ ਕਰਾ ਕੇ ਰੱਖਣੀ ਜ਼ਰੂਰੀ ਆ ਜਾਂ ਕਈ ਵਾਰੀ ਆਪਾਂ ਦੇਖੋ ਪਹਿਲਾਂ ਜਦੋਂ ਪਹਿਲੀ ਵਾਰੀ ਘਰ ਵਗੈਰਾ ਲੈਣੇ ਆਪਣੇ ਤੇ ਮੋਰਗੇਜ 5-6 ਲੱਖ ਦੀ ਹੁੰਦੀ ਹੈ ਤੇ ਆਪਾਂ ਉਸ ਹਿਸਾਬ ਨਾਲ ਆਪਣੀ ਇੰਸ਼ੋਰੈਂਸ ਕਰਵਾ ਲੈਂਦੇ ਹਾਂ ਉਸ ਤੋਂ ਬਾਅਦ ਘਰ ਵੱਡਾ ਲੈ ਲੈਂਦੇ ਹਾਂ ਮੋਰਗੇਜ 1.5 ਮਿਲੀਅਨ ਦੀ ਹੋ ਜਾਂਦੀ ਕਈ ਵਾਰੀ 2 ਪ੍ਰੋਪਰਟੀ ਲੈ ਲੈਂਦੇ ਹਾਂ ਪਰ ਜਿਹੜੀ ਇੰਸ਼ੋਰੈਂਸ ਆ ਲਾਈਫ ਇੰਸ਼ੋਰੈਂਸ ਆਪਣੀ ਉਹ 4-5 ਲੱਖ ਦੀ ਹੁੰਦੀ ਹੈ ਲਾਇਬਿਲਟੀ ਜ਼ਿਆਦਾ ਚੁੱਕੀਆਂ ਹੁੰਦੀਆਂ ਨੇ ਤੇ ਇਸ ਕਰਕੇ ਬਰਾੜ ਸਾਹਿਬ ਕਹਿੰਦੇ ਨੇ ਜੀ ਜਿੰਨੀ ਕੁ ਲਾਇਬਿਲਟੀ ਚੱਕੀ ਹੈ ਨਾ ਉਸ ਹਿਸਾਬ ਨਾਲ ਇੰਸ਼ੋਰੈਂਸ ਆ ਜਿਹੜੀ ਉਹ ਲੈਣੀ ਚਾਹੀਦੀ ਆ ਬਾਈ ਚਾਂਸ ਕੋਈ ਗੱਲਬਾਤ ਹੋ ਜਾਏ ਤੇ ਪਿੱਛੇ ਜਿਹੜੀ ਫੈਮਿਲੀ ਰਹਿ ਜਾਂਦੀ ਆ ਉਸ ਨੂੰ ਵੱਡੀ ਟਰਬਲ ਚੋਂ ਨਾ ਲੰਘਣਾ ਪਵੇ ਕਈ ਵਾਰੀ ਉਹ ਟਰਬਲ ਐਡੀ ਵੱਡੀ ਹੁੰਦੀ ਆ ਬਈ ਸਾਰਾ ਕੁਛ ਜਿਵੇਂ ਕਹਿੰਦੇ ਖਿੰਡ ਜਾਂਦਾ ਇਸ ਕਰਕੇ ਜ਼ਰੂਰੀ ਆ ਜੀ ਇੰਸ਼ੋਰੈਂਸ ਵਗੈਰਾ ਕਰਾ ਕੇ ਰੱਖਿਆ ਕਰੋ ਇਸ ਤੋਂ ਬਿਨਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਬਈ ਜੇ ਤੁਹਾਡੇ ਕੋਲ ਪੈਸੇ ਜੋੜ ਕੇ ਰੱਖੇ ਹੋਏ ਨੇ ਮਿਹਨਤ ਦੇ ਨਾਲ ਇਹ ਵੀ ਜਾਣਨਾ ਜ਼ਰੂਰੀ ਆ ਵੀ ਕੀ ਉਹਦੀ ਰਿਟਰਨ ਆਉਂਦੀ ਹੈ ਕਿ ਨਹੀਂ ਆਉਂਦੀ ਤੇ ਜੇ ਉਹਦੀ ਰਿਟਰਨ ਆ ਹੀ ਨਹੀਂ ਰਹੀ ਤੇ ਫਿਰ ਇਹਦਾ ਮਤਲਬ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਵੱਡੇ ਨੇ ਜਿਹੜੇ ਉਹ ਫਾਇਦਾ ਲੈ ਰਹੇ ਨੇ ਸਾਲ ਡੇਢ ਸਾਲ ਬਾਅਦ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਾ ਲਿਆ ਕਰੋ ਵੇਖਿਆ ਕਰੋ ਵੀ ਤੁਹਾਡੇ ਪੈਸੇ ਵੱਧ ਵੀ ਰਹੇ ਨੇ ਕਿ ਨਹੀਂ ਗਰੋਥ ਹੁੰਦੀ ਹੈ ਕਿ ਨਹੀਂ ਹੁੰਦੀ ਬਰਾੜ ਸਾਹਿਬ ਨਾਲ ਤਾਲਮੇਲ ਕਰ ਲਿਓ ਜੀ ਫਾਈਨੈਂਸ਼ੀਅਲ ਐਡਵਾਈਜ਼ਰ ਨੇ 416-917-1456 ਇਹਨਾਂ ਦਾ ਨੰਬਰ ਹੈਗਾ ਤੇ ਅਗਲੇ ਸਾਡੇ ਸਪੋਂਸਰ ਨੇ ਔਰਾ ਕਿਚਨਸ ਵਾਲੇ 905-673-2872 ਔਰਾ ਕਿਚਨ ਦਾ ਨੰਬਰ ਆ ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ ਜੀ ਐਕਸਲੈਂਟ ਫਿਨਿਸ਼ਿੰਗ ਹੁੰਦੀ ਹੈ ਕੁਆਲਿਟੀ ਵਾਲਾ ਸਮਾਨ ਵੀ ਭਰਦੇ ਲੋਕ ਕਸਟਮ ਬਿਲਟ ਘਰ ਬਣਾਉਂਦੇ ਨੇ ਬਹੁਤ ਪੈਸੇ ਲਾਉਂਦੇ ਨੇ ਤੇ ਕਿਚਨ ਵੀ ਤੁਹਾਡੀ ਫਿਰ ਉਸੇ ਲੈਵਲ ਦੀ ਹਾਈ ਐਂਡ ਕਿਚਨ ਚਾਹੀਦੀ ਹੈ ਦੇਖੋ ਕਿਚਨ ਬਣਾਉਣ ਵਾਲੇ ਬਹੁਤ ਨੇ ਲੋਕ ਪਰ ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਬਹੁਤ ਥੋੜੇ ਨੇ ਔਰਾ ਕਿਚਨ ਵਾਲੇ ਹਾਈ ਐਂਡ ਕਿਚਨ ਵੀ ਬਣਾਉਂਦੇ ਨੇ ਸਪੈਸ਼ਲਿਟੀ ਹੈ ਜੀ ਇਹਨਾਂ ਦੀ ਇਹਨਾਂ ਕੋਲ ਡਿਜ਼ਾਈਨ ਰੱਖੇ ਹੋਏ ਨੇ ਹਾਈ ਐਂਡ ਕਿਚਨ ਜਿਹੜੀਆਂ ਡਿਜ਼ਾਈਨ ਕਰਦੇ ਨੇ ਅੱਛਾ ਇਸ ਤਰ੍ਹਾਂ ਨਹੀਂ ਵੀ ਸਾਰੀਆਂ ਕਿਚਨ ਇੱਕੋ ਜਿਹੀਆਂ ਤੁਸੀਂ ਇਹਨਾਂ ਦੇ ਡਿਜ਼ਾਈਨਰ ਨੂੰ ਮਿਲੋ ਡਿਜ਼ਾਈਨਰ ਨੂੰ ਵੈਬਸਾਈਟ ਵਿਜ਼ਿਟ ਕਰੋ ਕੀਤਾ ਹੋਇਆ ਕੰਮ ਵੇਖੋ ਹਰ ਵਾਰੀ ਵੱਖਰੇ ਤਰ੍ਹਾਂ ਦੀ ਕਿਚਨ ਬਣਾਉਂਦੇ ਨੇ 905-673-2872 ਇਹਨਾਂ ਦਾ ਨੰਬਰ ਆ ਤੇ ਇਸੇ ਤਰ੍ਹਾਂ ਬਾਈ ਚਾਂਸ ਤੁਸੀਂ ਕੋਈ ਪ੍ਰੋਪਰਟੀ ਲਈ ਆ ਤੇ ਕਲੋਜ਼ਿੰਗ ਕਰਨੀ ਹੋਣੀ ਆ ਮਾਹਰ ਲਾਇਰ ਦੀ ਜ਼ਰੂਰਤ ਪਊਗੀ। ਆਸਰਾ ਲਾਇਰ ਵਾਲੇ ਅਮਨਦੀਪ ਕਪਲਾ ਨਾਲ ਤਾਲਮੇਲ ਕਰ ਲਿਓ। ਨੰਬਰ ਉਹਨਾਂ ਦਾ 905-456-2020 ਆ, 9054562020 ਤੇ ਬ੍ਰੈਮਲੀ ਐਂਡ ਕੁਈਨ ਦੇ ਇੰਟਰਸੈਕਸ਼ਨ ਤੇ ਉਹਨਾਂ ਦਾ ਆਫਿਸ ਆ। ਦੋਸਤੋ ਐਤਵਾਰ ਨੂੰ ਸੀਗਾ ਫਾਦਰਸ ਡੇ। ਫਾਦਰਸ ਡੇ ਦੇਖੋ ਫਾਦਰਸ ਡੇ ਲੰਘ ਗਿਆ, ਸਾਲ ਬਾਅਦ ਆਉਂਦਾ, ਪਰ ਅਲੱਗ ਅਲੱਗ ਮੀਡੀਆ ਹਾਊਸਿਸ ਤੋਂ ਲੋਕ ਗੱਲਾਂ ਕਰਦੇ ਨੇ ਫਾਦਰ ਡੇ ਵਾਲੇ ਦਿਨ, ਕਵੀ ਕਵਿਤਾਵਾਂ ਲਿਖਦੇ ਨੇ, ਲੇਖ ਲਿਖਣ ਵਾਲੇ ਲੇਖ ਲਿਖਦੇ ਨੇ, ਤੇ ਇੱਥੇ ਇਨ੍ਹਾਂ ਦੇਸ਼ਾਂ ਦੇ ਵਿੱਚ ਵੈਸਟਰਨ ਕੰਟਰੀਜ਼ ਦੇ ਵਿੱਚ ਇਹ ਰਿਵਾਜ ਆ ਵੀ ਅਲੱਗ ਅਲੱਗ ਦਿਨ ਮਨਾਏ ਜਾਂਦੇ ਨੇ, ਆ ਜੀ ਡਾਟਰਸ ਡੇ ਆ, ਆ ਮਦਰਸ ਡੇ ਆ, ਆ ਫਾਦਰਸ ਡੇ ਆ। ਚਲੋ ਚੰਗੀ ਗੱਲ ਆ, ਵਧੀਆ ਗੱਲ ਆ, ਲੋਕ ਆਪਦੇ ਪਿਓ ਨੂੰ ਘੱਟੋ ਘੱਟ ਸਾਲ ਬਾਅਦ ਯਾਦ ਕਰਦੇ ਨੇ, ਹਨਾ, ਤੇ ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ ਜੀ, ਸਾਲ ਬਾਅਦ ਤਾਂ ਯਾਦ ਕਰ ਲੈਂਦੇ ਨੇ। ਵੈਸੇ ਤਾਂ ਦੇਖੋ ਸਾਡਾ ਸਮਾਜ ਇਸ ਤਰ੍ਹਾਂ ਦਾ ਬਈ ਜਦੋਂ ਮਦਰਸ ਡੇ ਹੁੰਦਾ ਆਪਾਂ ਮਦਰ ਵਾਲੀ ਮਦਰ ਬਾਰੇ, ਮਤਲਬ ਮਦਰ ਦੀ ਕੰਟਰੀਬਿਊਸ਼ਨ ਆ ਜਿਹੜੀ ਉਹਦੀ ਐਪਰੀਸ਼ੀਏਸ਼ਨ ਕਰਦੇ ਆ, ਮਾਤਾ ਜਿਹੜੀ ਹੁੰਦੀ ਆ ਸਾਡੀ, ਮਾਵਾਂ ਨੇ ਜਿਹੜੀਆਂ ਕਿੰਨੀਆਂ ਮਹਾਨ ਨੇ। ਫਾਦਰਸ ਡੇ ਵਾਲੇ ਦਿਨ ਆਪਾਂ ਫਾਦਰ ਜਿਹੜੀ ਪਰਸਨੈਲਿਟੀ ਹੁੰਦੀ ਆ, ਮਤਲਬ ਫਾਦਰ ਕਹਿ ਦਿੰਦੇ ਆਪਾਂ, ਫਾਦਰਲੀ ਫਿਗਰ, ਚਾਚਾ, ਤਾਇਆ, ਦਾਦਾ, ਹਨਾ, ਤੇ ਜਾਂ ਕੋਈ ਫਾਦਰਲੀ ਫਿਗਰ ਹੋਰ ਵੀ ਸੀ ਜਿਹਦਾ ਜਿਹਦੀ ਕੰਟਰੀਬਿਊਸ਼ਨ ਆ ਤੁਹਾਡੀ, ਮਤਲਬ ਮੇਨਲੀ ਤਾਂ ਫਾਦਰ ਹੀ ਆ, ਚਲੋ ਬਾਇਓਲੋਜੀਕਲ ਫਾਦਰ, ਪਰ ਫੇਰ ਵੀ ਮਤਲਬ ਫਾਦਰਲੀ ਫਿਗਰ ਬਾਰੇ ਆਪਾਂ ਗੱਲਬਾਤ ਆ ਜਿਹੜੀ ਉਹ ਕਰਦੇ ਹੁੰਦੇ ਆ। ਦਿਨ ਤਾਂ ਖੈਰ ਗਿਆ ਲੰਘ, ਪਰ ਮੈਨੂੰ ਲੱਗਦਾ ਵੀ ਕਈ ਵਾਰੀ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਮਨ ਚ ਹੁੰਦੀਆਂ ਨੇ, ਜਿਹੜੀਆਂ ਜ਼ਰੂਰ ਕਰ ਲੈਣੀਆਂ ਚਾਹੀਦੀਆਂ ਨੇ, ਕਿਉਂਕਿ ਆਪਾਂ ਪੰਜਾਬੀ ਸੋਸਾਇਟੀ ਚੋਂ ਆਏ ਆ, ਬਾਹਲੀਆਂ ਗੱਲਾਂ ਗੁੱਲਾਂ ਇੱਧਰ ਉੱਧਰ ਕਰਨ ਦੀ ਬਜਾਏ ਸਿੱਧੀ ਗੱਲ ਇਹ ਹੈ ਜੀ ਵੀ ਭਾਰਤੀ ਜਿਹੜੇ ਫਾਦਰ ਨੇ, ਪੰਜਾਬੀ ਫਾਦਰ, ਉਹਨਾਂ ਦੀ ਜ਼ਿੰਦਗੀ ਨਾ, ਉਹਨਾਂ ਦੀ ਜ਼ਿੰਦਗੀ ਤਾਂ ਆਪਣੀ ਜ਼ਿੰਦਗੀ ਤਾਂ ਉਹਨਾਂ ਦੀ ਕੋਈ ਨੀ ਹੁੰਦੀ ਜੀ, ਉਹਨਾਂ ਦੀ ਜ਼ਿੰਦਗੀ ਹੁੰਦੀ ਆ ਪਰਿਵਾਰ ਵਾਸਤੇ, ਬੱਚਿਆਂ ਵਾਸਤੇ। ਇਹ ਗੱਲ ਸੁਣਨੀ ਤਾਂ ਬੜੀ ਸੌਖੀ ਜੀ ਲੱਗਦੀ ਆ, ਪਰ ਮਤਲਬ ਇੱਕ ਕਿਸਮ ਦਾ ਬੰਧਨ ਜ਼ਿਆਦਾ, ਜਿਹਦੀ ਇਹਦੀ ਐਪਰੀਸ਼ੀਏਸ਼ਨ ਘੱਟ ਆ। ਮੈਨੂੰ ਨੀ ਪਤਾ ਵੀ ਮੇਰੀ ਗੱਲ ਤੁਸੀਂ ਪੂਰੀ ਮੈਂ ਕਨਵੇ ਵੀ ਕਰ ਪਾਊਂਗਾ ਜਾਂ ਮੈਂ ਸਮਝਾ ਵੀ ਸਕੂਂਗਾ, ਤੁਸੀਂ ਸਮਝ ਵੀ ਸਕੋਗੇ। ਮੁਕਾਬਲਤਨ ਦੇਖੋ, ਮੁਕਾਬਲਤਨ ਆਪਾਂ ਕੰਪੈਰੀਜ਼ਨ ਕੋਈ ਨੀ ਕਰਦੇ, ਭਾਰਤੀ ਸੋਸਾਇਟੀ ਚ ਮਾਵਾਂ ਦੀ ਅਹਿਮੀਅਤ ਵੱਧ ਆ, ਹਨਾ, ਮਾਂ ਧਰਤੀ ਕਹਿੰਦੇ ਆ, ਕੁਦਰਤ ਨੂੰ ਵੀ ਮਾਂ ਕਹਿੰਦੇ ਆ, ਮਾਂ ਨੂੰ ਵੀ ਮਾਂ ਕਹਿੰਦੇ ਆ, ਪਰ ਫਾਦਰ ਸੰਬੰਧੀ ਦੇਖਣ ਨੂੰ, ਪੜ੍ਹਨ ਨੂੰ, ਸੁਣਨ ਨੂੰ ਘੱਟ ਮਿਲਦਾ। ਮਤਲਬ ਨਾ ਇਹ ਗੱਲ ਸਮਝ ਹੀ ਲਈ ਜਾਂਦੀ ਆ ਵੀ ਪਿਓ ਦਾ ਕੀ ਆ, ਪਿਓ ਤਾਂ ਪਿਓ ਨੇ ਤਾਂ ਕਰਨਾ ਹੀ ਆ ਜੀ, ਕੰਮ ਕਰੀ ਜਾਣਾ, ਜਾਂ ਕਈ ਵਾਰੀ ਇਹਦੇ ਚ ਨਾ ਫਾਦਰ ਦੀ ਅਹਿਮੀਅਤ ਨੂੰ ਕਈ ਲੋਕ ਘਟਾ ਕੇ ਵੇਖਦੇ ਨੇ। ਹੁਣ ਜੇ ਮਾਂ ਧਰਤੀ ਆ, ਜੇ ਪਿਓ ਆ ਭਾਈ ਸੂਰਜ ਆ, ਹੋ ਸੂਰਜ ਆ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਵੀ ਸੂਰਜ ਸ਼ਕਤੀ ਆ ਜਿਹੜੀ ਉਹਦੇ ਰਾਹੀਂ ਪਹੁੰਚਦੀ ਆ, ਫੋਟੋਸਿੰਥੇਸਿਸ ਪ੍ਰੋਸੈਸ ਹੋ ਕੇ, ਤੇ ਐਨਰਜੀ ਆ ਜਿਹੜੀ ਦਰਖਤਾਂ ਚ ਆਉਂਦੀ ਆ, ਹਰੀਆਂ ਚੀਜ਼ਾਂ ਚ, ਉਹ ਆਪਾਂ ਖਾਂਦੇ ਆ, ਤੇ ਉਹਦਾ ਰੋਲ ਤਾਂ ਐਡਾ ਵੱਡਾ। ਮਤਲਬ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਆ ਵੀ ਭਾਰਤੀ ਪੰਜਾਬੀ ਪਿਓ ਆ ਨਾ ਜਿਹੜਾ, ਉਹਦੀ ਜ਼ਿੰਦਗੀ ਜਦੋਂ ਪਿਓ ਬਣ ਗਿਆ ਉਹਦੀ ਆਪਣੀ ਜ਼ਿੰਦਗੀ ਹੋ ਜਾਂਦੀ ਆ ਜੀ ਖਤਮ। ਮੈਂ ਪ੍ਰੈਕਟੀਕਲੀ ਗੱਲ ਕਰ ਰਿਹਾ, ਹਾਂ, ਆਪਣੀ ਲਾਈਫ ਨੂੰ ਬੈਲੈਂਸ ਕਰਕੇ ਉਹ ਕਿਵੇਂ ਚੱਲਦਾ ਉਹ ਅਲੱਗ ਗੱਲ ਆ, ਤੇ ਉਸ ਤੋਂ ਬਾਅਦ ਉਹਦੇ ਪਰਿਵਾਰ ਦੀ ਜ਼ਿੰਦਗੀ ਸ਼ੁਰੂ ਹੋ ਜਾਂਦੀ, ਜਾਣੀ ਉਹ ਧੁਰਾ ਪਰਿਵਾਰ ਦਾ ਜਿਹੜਾ ਧੁਰਾ, ਉਹ ਆਪਣੀ ਜ਼ਿੰਦਗੀ ਤੁਸੀਂ ਕਹਿ ਲਓ ਉਹਨੇ ਸੈਕਰੀਫਾਈਸ ਕਰਤੀ ਜਾਂ ਖਤਮ ਹੋ ਗਈ, ਇਹ ਹੁਣ ਤੁਸੀਂ ਸੋਚਣਾ। ਇਹਨੂੰ ਮਹਿਸੂਸ ਕਿਵੇਂ ਕਰਦੇ ਆ, ਉਹਦੀ ਕੰਟਰੀਬਿਊਸ਼ਨ, ਉਹਦੀਆਂ ਸੈਕਰੀਫਾਈਸ ਨੂੰ ਕਿਵੇਂ ਵੇਖਦੇ ਹੋ, ਇਹ ਜਦੋਂ ਆਪਾਂ ਜਵਾਨ ਹੁੰਦੇ ਆਪਾਂ ਨੂੰ ਨੀ ਲੱਗਦਾ ਪਤਾ, ਜਦੋਂ ਬੱਚੇ ਹੁੰਦੇ ਆ ਉਦੋਂ ਤਾਂ ਚਲੋ ਨੈਚੁਰਲ ਹੁੰਦਾ, ਬੱਚੇ ਤਾਂ ਸਾਰਿਆਂ ਨੂੰ ਪਿਆਰ ਕਰਦੇ ਆ, ਮਾਂ ਨੂੰ, ਪਿਓ ਨੂੰ, ਦਾਦੇ ਦਾਦੀ ਨੂੰ, ਭੈਣ ਭਰਾਵਾਂ ਨੂੰ, ਪਰ ਇੱਕ ਏਜ ਹੁੰਦੀ ਆ ਨੌਜਵਾਨਾਂ ਦੀ 15 ਤੋਂ ਲੈ ਕੇ 30-35 ਸਾਲ ਤੱਕ, ਤੇ ਸੱਚਾਈ ਇਹ ਆ ਉਸ ਏਜ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਬਈ ਜਿਹੜਾ ਪਿਓ ਆ ਉਹਨੇ ਕੀ ਕੁਝ ਕੀਤਾ ਉਹਨਾਂ ਲਈ। ਉਸ ਵੇਲੇ ਉਹ ਪਿਓ ਦੀ ਅਹਿਮੀਅਤ ਨੂੰ ਬਹੁਤ ਘਟਾ ਕੇ ਵੇਖਦੇ ਨੇ, ਉਹ ਕਹਿੰਦੇ ਲਾ ਉਹਨਾਂ ਨੂੰ ਪਿਓ ਪੁਰਾਣਾ ਪੁਰਾਣਾ ਲੱਗਦਾ, ਉਹਨਾਂ ਨੂੰ ਲੱਗਦਾ ਬੜਾ ਆਰਥੋਡੋਕਸ ਆ ਡੈਡ ਸਾਡਾ, ਇਹਨੂੰ ਤਾਂ ਪਤਾ ਹੀ ਕੱਖ ਨੀ ਗਾ। ਉਹਨਾਂ ਨੂੰ ਐਂ ਲੱਗਦਾ ਵੀ ਜੇ ਸਾਡੇ ਮੁਤਾਬਕ ਜ਼ਿੰਦਗੀ ਚੱਲਦੀ ਹੁੰਦੀ ਨਾ, ਜੇ ਅਸੀਂ ਬਹੁਤ ਅੱਗੇ ਵੱਧ ਜਾਣਾ ਸੀ। ਆ ਪਿਓ ਆ ਨਾ ਜਿਹੜਾ ਸਾਡਾ, ਇਹ ਪਿੱਛੇ ਨੂੰ ਖਿੱਚੀ ਜਾਂਦਾ, ਉਹਦੇ ਵਿਚਾਰ ਵੀ ਉਹਨਾਂ ਨੂੰ ਪਿਛਾਹ ਖਿੱਚੂ ਲੱਗਦੇ ਨੇ।
ਉਹਨਾਂ ਨੂੰ ਲੱਗਦਾ ਵੀ ਇਹ ਕੰਮ ਵੀ ਘੱਟ ਹੀ ਕਰਦਾ ਪਤਾ ਨੀ, ਜਾਂ ਉਹਨਾਂ ਨੂੰ ਲੱਗਦਾ ਟੱਕਰਾਂ ਟੁੱਕਰਾਂ ਜੀ ਮਾਰੀ ਜਾਂਦਾ ਇਹਦੇ ਕੰਮ ਦਾ ਰਿਜ਼ਲਟ ਨੀ ਨਿਕਲਦਾ ਗਾ। ਮਤਲਬ ਇੱਕ ਤਰੀਕੇ ਦੇ ਨਾਲ ਨਵੀਂ ਤੇ ਪੁਰਾਣੀ ਪੀੜ੍ਹੀ ਦਾ ਜਿਹੜਾ ਟਕਰਾਅ ਵਿਚਾਰਾਂ ਦਾ ਜਿਹੜਾ ਸਾਨੂੰ ਦਿਸਦਾ ਨੀ ਪਰ ਸਾਡੇ ਮਨਾਂ ਦੇ ਅੰਦਰ ਹੁੰਦਾ, ਉਹ ਟਕਰਾਅ ਜਿਹੜਾ ਉਹ ਬਾਪੂ ਦੀ ਪਿਓ ਦੀ ਅਹਿਮੀਅਤ ਨੂੰ ਘਟਾ ਕੇ ਵੇਖਦਾ। ਤੇ ਜਿਵੇਂ ਹੀ ਉਹ ਯੰਗ ਬੰਦੇ ਹੁੰਦੇ ਨੇ ਜਿਹੜੇ 30-32 ਸਾਲ ਦੇ 28-27 ਸਾਲ ਤੇ, ਜਦੋਂ ਆਪ ਪਿਓ ਬਣ ਕੇ ਤੇ 40 ਸਾਲ ਦੇ ਹੁੰਦੇ ਨੇ, ਪਤਾ ਤਾਂ ਉਹਨਾਂ ਨੂੰ ਫੇਰ ਲੱਗਦਾ ਵੀ ਸਾਡਾ ਪਿਓ ਸਭ ਤੋਂ ਸਿਆਣਾ ਸੀ, ਵੀ ਸਾਡਾ ਪਿਓ ਸੀ ਜਿਹੜਾ ਨਾ ਉਹਦੀਆਂ ਕੰਟਰੀਬਿਊਸ਼ਨ ਇੰਨੀਆਂ, ਜਾਣੀ ਉਹ ਪਿਓ ਦੀ ਜਿਹੜੀ ਸੈਕਰੀਫਾਈਸ ਆ, ਪਿਓ ਦੀ ਜਿਹੜੀ ਦੇਣ ਆ, ਪਿਓ ਦਾ ਜਿਹੜਾ ਕੰਮ ਆ, ਜਦੋਂ ਬੰਦਾ ਆਪ 40-42 ਸਾਲ ਦਾ ਹੁੰਦਾ ਨਾ ਉਹਦੀਆਂ ਅੱਖਾਂ ਉਦੋਂ ਖੁੱਲਦੀਆਂ। ਅੱਛਾ ਉਦੋਂ ਨੂੰ ਵਿਆਹ ਗਾਂ ਤੁਰਨ ਵਾਲਾ ਹੋ ਜਾਂਦਾ। ਇਸ ਕਰਕੇ ਇਹ ਇੱਕ ਨਾ ਕੰਟੀਨਿਊਸ ਪ੍ਰੋਸੈਸ ਆ ਜਿਹਦੇ ਵਿੱਚ ਜਿਹੜੇ ਨੌਜਵਾਨ ਨੇ, ਮੈਂ ਮੈਜੋਰਿਟੀ ਦੀ ਗੱਲ ਕਰ ਰਿਹਾ, ਨੌਜਵਾਨ ਪਹਿਲਾਂ ਆਪਣੇ ਪਿਓ ਦੀਆਂ ਕੰਟਰੀਬਿਊਸ਼ਨ ਨੂੰ ਨਕਾਰਦੇ ਨੇ, ਜਿਵੇਂ ਨਵਾਂ ਉਭਰ ਰਿਹਾ ਹੁੰਦਾ ਉਹਨੂੰ ਲੱਗਦਾ ਵੀ ਮੈਂ ਹੀ ਸਾਰਾ ਕੁਝ ਆ, ਦੁਨੀਆਂ ਮੇਰੇ ਦੁਆਲੇ ਘੁੰਮਦੀ ਆ। ਫਿਰ ਹੌਲੀ ਹੌਲੀ ਉਹਨਾਂ ਨੂੰ ਅਹਿਸਾਸ ਹੋਣ ਲੱਗਦਾ, ਜਿਵੇਂ ਜਿਵੇਂ ਉਹਨਾਂ ਨੂੰ ਅਹਿਸਾਸ ਹੁੰਦਾ, ਅਹਿਸਾਸ ਵੀ ਉਹਨਾਂ ਨੂੰ ਤਾਂ ਹੁੰਦਾ ਕਿਉਂਕਿ ਉਹਨਾਂ ਦੇ ਆਪਦੇ ਗਾਹਾਂ ਆਪ ਪਿਓ ਬਣ ਜਾਂਦੇ ਨੇ, ਫਿਰ ਉਹਨਾਂ ਨੂੰ ਪਤਾ ਲੱਗਣ ਲੱਗਦਾ, ਫਿਰ ਉਹਨੂੰ ਪਤਾ ਲੱਗਦਾ ਵੀ ਦੁਨੀਆਂ ਨਾ ਜਿਹੜੀ ਇਹ ਕਿਹੋ ਜੀ ਆ, ਮੇਰਾ ਪਿਓ ਆ ਜਿਹੜਾ ਉਹ ਇਸੇ ਦੁਨੀਆਂ ਚ ਰਹਿ ਕੇ ਉਹ ਪੱਕੇ ਪੈਰੀ ਹੋਇਆ, ਸੈਲਫ ਡਿਪੈਂਡੈਂਟ ਬਣਿਆ ਤੇ ਉਹਦੀ ਆਈਡੈਂਟੀ ਬਣੀ ਆ। ਤੇ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਆਪਣੀ ਆਈਡੈਂਟੀ ਬਣਾਉਣੀ ਆ, ਅਸੀਂ ਆਪਣੇ ਪਰਿਵਾਰ ਲਈ ਕੋਈ ਕੰਟਰੀਬਿਊਸ਼ਨ ਕਰਨੀ ਆ, ਸਾਨੂੰ ਘੱਟੋ ਘੱਟ ਆਪਣੇ ਪਿਓ ਤੋਂ ਜ਼ਰੂਰ ਸਿੱਖਣਾ ਚਾਹੀਦਾ। ਇਸ ਕੰਟੈਕਸਟ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਫਿਰ ਤਾਂ ਫਾਦਰ ਡੇ ਜ਼ਰੂਰ ਮਨਾਓ, ਪਰ ਸੱਚਾਈ ਇੱਕ ਸਮਾਜ ਦੀ ਦੂਜੇ ਪਾਸੇ ਇਹਨਾਂ ਸਮਾਜਾਂ ਦੇ ਵਿੱਚ ਕੀ ਵੀ ਆ ਬਈ ਸਾਡੇ ਪਰਿਵਾਰ ਆ ਜਿਹੜੇ ਉਹ ਪੁਰਾਣੇ ਪਰਿਵਾਰਾਂ ਵਰਗੇ ਨਹੀਂ ਰਹੇ, ਕੁਝ ਚੰਗਾ ਵਾਪਰਿਆ ਕੁਝ ਮਾੜਾ ਵਾਪਰਿਆ, ਪਰਿਵਾਰਾਂ ਚ ਟੁੱਟ ਭੱਜ ਹੋ ਰਹੀ ਆ। ਖਾਸ ਕਰਕੇ ਜਿਹੜੇ ਪਰਿਵਾਰ ਟੁੱਟ ਜਾਂਦੇ ਨੇ, ਟੁੱਟ ਭੱਜ ਹੋ ਜਾਂਦੀ ਆ, ਤਲਾਕ ਵਗੈਰਾ ਹੋ ਜਾਂਦੇ ਨੇ, ਉਹਨਾਂ ਪਰਿਵਾਰਾਂ ਦੇ ਵਿੱਚ 50% ਬੱਚੇ ਆ ਜਿਹੜੇ ਉਹ ਤਲਾਕ ਤੋਂ ਬਾਅਦ ਟੁੱਟ ਭੱਜ ਤੋਂ ਬਾਅਦ ਆਪਣੇ ਪਿਓ ਦਾ ਮੂੰਹ ਹੀ ਨਹੀਂ ਦੇਖ ਸਕਦੇ। ਇਹ ਜਿਹੜੀ ਕੌੜੀ ਹਕੀਕਤ ਆ, ਬੜੀ 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 ਇਹ ਨਾ ਪੀੜ ਦੇਣ ਵਾਲੀ ਗੱਲ ਆ, ਸ਼ਾਇਦ ਬਹੁਤਿਆਂ ਨੂੰ ਇਹ ਡਾਟਾ ਪਤਾ ਨੀ, ਪੜ੍ਹ ਕੇ ਵੇਖਿਓ ਦੋਸਤੋ। ਤੇ ਟੁੱਟ ਭੱਜਾਂ ਜਾਂਦੀਆਂ, ਜਾਣੀ ਕੋਈ ਵੇਲਾ ਹੁੰਦਾ ਸੀ ਜਦੋਂ ਮਾਂ ਤੇ ਪਿਓ ਦੀ ਕੰਟਰੀਬਿਊਸ਼ਨ ਇਹ ਹੁੰਦੀ ਸੀ ਵੀ ਪਰਿਵਾਰ ਇਕੱਠਾ ਰਹੇ। ਹਾਂ, ਸਾਂਝੇ ਪਰਿਵਾਰਾਂ ਚ ਇਕੱਠੇ ਪਰਿਵਾਰ ਜਿਹੜੇ ਰਹਿੰਦੇ ਹੁੰਦੇ ਸੀ, ਉਹਨਾਂ ਦੀਆਂ ਆਪਣੀਆਂ ਪ੍ਰੋਬਲਮ ਵੀ ਸੀ, ਸਹੂਲਤਾਂ ਵੀ ਸੀ, ਪਰ ਅੱਜ ਕੱਲ ਨਿਊਕਲੀਅਰ ਫੈਮਿਲੀਜ਼ ਬਣ ਗਈਆਂ, ਬਹੁਤ ਛੋਟੇ ਪਰਿਵਾਰ ਬਣ ਗਏ। ਬਹੁਤ ਛੋਟੇ ਪਰਿਵਾਰ ਹੋਣ ਕਰਕੇ ਟੋਲਰੈਂਸ ਸਾਰਿਆਂ ਦੇ ਵਿੱਚ ਘੱਟ ਗਈ, ਜੇ ਟੋਲਰੈਂਸ ਸਾਰਿਆਂ ਚ ਘੱਟ ਗਈ, ਬੱਚਿਆਂ ਚ ਵੀ ਘੱਟ ਗਈ, ਮਾਂ ਚ ਵੀ ਘੱਟ ਗਈ, ਪਿਓ ਚ ਵੀ ਘੱਟ ਗਈ, ਉਹਦੇ ਵਿੱਚ ਜੇ ਪਿਓ ਜਿਹੜਾ ਆਪਣੀ ਪੂਰੀ ਐਨਰਜੀ ਲਾਉਂਦਾ, ਮਾਂ ਵੀ ਲਾਉਂਦੀ ਆ, ਆਪਾਂ ਮਤਲਬ ਇਸ ਗੱਲ ਦੇ ਨੀ ਕਿਉਂਕਿ ਆਪਾਂ ਫਾਦਰਸ ਡੇ ਇਸ ਕਰਕੇ ਫਾਦਰ ਦੀ ਗੱਲ ਆਪਾਂ ਜ਼ਿਆਦਾ ਕਰਦੇ ਹਾਂ, ਉਹਦੇ ਵਿੱਚ ਬਹੁਤ ਵਾਰ ਪਿਓ ਦੀ ਸਾਲਾਂ ਬੱਧੀ ਜਿਹੜੀ ਮਿਹਨਤ ਕੀਤੀ ਹੁੰਦੀ ਆ, ਕੰਟਰੀਬਿਊਸ਼ਨ ਕੀਤੀ ਹੁੰਦੀ ਆ, ਜਦੋਂ ਪਰਿਵਾਰ ਟੁੱਟ ਜਾਂਦਾ ਉਹ ਜ਼ੀਰੋ ਹੋ ਜਾਂਦੀ ਆ। ਇਸ ਗੱਲ ਨੂੰ ਧਿਆਨ ਨਾਲ ਸੁਣਨ ਵਾਲਾ ਦੋਸਤੋ, ਜਦੋਂ ਪਰਿਵਾਰ ਟੁੱਟਦੇ ਨੇ, ਮਾਂ ਤੇ ਪਿਓ ਦੋਨਾਂ ਦੀ ਜਿਹੜੀ ਸਾਲਾਂ ਬੱਧੀ ਦੀ ਮਿਹਨਤ ਕੀਤੀ ਹੁੰਦੀ ਹੈ, ਇਕੱਲੀ ਮਿਹਨਤ ਪੈਸਿਆਂ ਦੇ ਰੂਪ ਚ ਨੀ, ਮਿਹਨਤ ਮਤਲਬ ਪਰਿਵਾਰਕ ਸੰਸਕਾਰ ਅੱਗੇ ਦੇਣਾ, ਪਰਿਵਾਰ ਨੂੰ ਪਾਲਣਾ, ਸਾਰਾ ਕੁਛ ਕਰਨਾ, ਉਹ ਉਸ ਤੋਂ ਬਾਅਦ ਜਦੋਂ 50% ਬੱਚੇ ਆ ਜਿਹੜੇ ਉਹ ਪਰਿਵਾਰ ਉਹ ਬਾਪ ਦਾ ਮੂੰਹ ਹੀ ਨੀ ਦੇਖ ਸਕਦੇ, ਤਾਂ ਕਿਹੋ ਜਿਹਾ ਸਮਾਜ ਅਗਾਂਹ ਬਣੂਗਾ, ਉਹ ਤਸਵੀਰ ਜਿਹੜੀ ਆਪਾਂ ਤੁਸੀਂ ਆਪਣੇ ਮਨ ਦੇ ਵਿੱਚ ਤਸਵੀਰ ਦੀ ਕਲਪਨਾ ਕਰ ਸਕਦੇ ਹੋ। ਪਿਓ ਦੇ ਸਾਏ ਤੋਂ ਬਿਨਾਂ ਜਿਹੜੇ ਬੱਚੇ ਫਿਰ ਉਹ ਸਮਾਜ ਦੇ ਵਿੱਚ ਵਿਚਰਦੇ ਨੇ, ਉਹਨਾਂ ਬਾਰੇ ਅੰਦਾਜ਼ਾ ਲਾ ਕੇ ਦੇਖੋ ਤੁਸੀਂ। ਬਹੁਤ ਵਾਰ ਅਸੀਂ ਕਹਿੰਦੇ ਹਾਂ, ਅਸੀਂ ਡਿਸਕਸ਼ਨ ਕਰਦੇ ਹਾਂ ਇੱਥੇ ਬਹੁਤ ਵਾਰੀ ਵੀ ਮਾਨਸਿਕ ਸਿਹਤ ਦੀਆਂ ਪ੍ਰੋਬਲਮਸ ਆ ਰਹੀਆਂ ਨੇ ਲੋਕਾਂ ਨੂੰ ਬਹੁਤ ਵੱਡੀ ਪੱਧਰ ਦੇ ਉੱਤੇ, ਡਿਪਰੈਸ਼ਨ ਤੇ ਹੋਰ ਸਾਈਕੋਲੋਜੀਕਲ ਪ੍ਰੋਬਲਮ ਸਮਾਜ ਦੇ ਵਿੱਚ ਆ ਰਹੀਆਂ ਨੇ, ਹਨਾ, ਇਕੱਲਾਪਣ ਵੱਧ ਰਿਹਾ, ਫਾਈਨੈਂਸ਼ੀਅਲ ਇਨਸਟੇਬਿਲਟੀਜ਼ ਨੇ, ਹਾਲਾਂਕਿ ਬਹੁਤ ਸਾਰੇ ਲੋਕ ਇਸ ਗੱਲ ਨਾਲ ਵੀ ਸਹਿਮਤ ਨੇ ਵੀ ਇਹਨਾਂ ਦੇਸ਼ਾਂ ਦੀ ਗਰੀਬੀ ਵੱਧ ਰਹੀ ਆ, ਪਾਵਰਟੀ ਵੱਧ ਰਹੀ ਆ। ਕੈਨੇਡਾ ਦਾ ਜੋ ਡਾਟਾ ਚੱਲਦਾ ਵੀ 4 ਦੇ ਪਿੱਛੇ ਇੱਕ ਜਿਹੜਾ ਪਰਿਵਾਰ ਆ ਉਹ ਗਰੀਬੀ ਦੀ ਹਾਲਤ ਚੋਂ ਗੁਜ਼ਰ ਰਿਹਾ, ਬੱਚੇ ਆ ਜਿਹੜੇ ਕਈ ਵਾਰੀ ਉਹਨਾਂ ਨੂੰ ਪੜ੍ਹਾਈ ਵਿਚਾਲੇ ਛੱਡਣੀ ਪੈਂਦੀ ਆ ਆਰਥਿਕ ਹਾਲਤਾਂ ਦੇ ਕਰਕੇ। ਤੇ ਇਹਦੇ ਵਿੱਚ ਜਦੋਂ ਤੁਸੀਂ ਫਾਦਰ ਦੇ ਰੋਲ ਨੂੰ ਵੇਖਦੇ, ਮਤਲਬ ਇੱਕ ਆਦਰਸ਼ ਫੈਮਿਲੀ, ਆਈਡੀਅਲ ਜਿਹੜੀ ਸੋਸਾਇਟੀ ਹੁੰਦੀ ਆ, ਆਈਡੀਅਲ ਫੈਮਿਲੀ ਹੁੰਦੀ ਆ, ਇਹਦੇ ਵਿੱਚ ਤੁਸੀਂ ਫਾਦਰ ਦੇ ਰੋਲ ਨੂੰ ਨੈਗਲੈਕਟ ਕਰਦੇ ਨੇ, ਜਦੋਂ ਤੁਸੀਂ ਉਹਦੀ ਕੰਟਰੀਬਿਊਸ਼ਨ ਨੂੰ ਘਟਾ ਕੇ ਵੇਖਦੇ ਹੋ, ਮੈਨੂੰ ਲੱਗਦਾ ਕਿਤੇ ਕਿਤੇ ਇਹ ਸਮਾਜਿਕ ਅਲਾਮਤਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਆ ਰਹੀਆਂ ਨੇ, ਵੱਧ ਰਹੀਆਂ ਨੇ, ਇੱਕ ਕਾਰਨ ਦਾ ਇਹ ਵੀ ਹੈਗਾ। ਇਸ ਕਰਕੇ ਫਾਦਰਸ ਡੇ ਦਾ ਮਤਲਬ ਕੱਲਾ ਆਈ ਨੀ ਵੀ ਪਿਓ ਨੂੰ ਲਿਜਾ ਕੇ ਤੁਸੀਂ ਸਾਲ ਬਾਅਦ ਇੱਕ ਤੋਹਫਾ ਜਿਹਾ ਦੇ ਦਿਓ, ਹਾਂਜੀ ਫਾਦਰ ਸਾਹਿਬ ਬਈ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਫਾਦਰਸ ਡੇ ਡਿਨਰ ਕਰ ਲਿਆ ਬਸ, ਬਲਕਿ ਪਿਓ ਦੀ ਅਹਿਮੀਅਤ ਨੂੰ ਸਮਝਣਾ, ਉਸ ਇਨਸਾਨ ਦੀਆਂ ਕੰਟਰੀਬਿਊਸ਼ਨ ਨੂੰ ਸਲਾਮ ਕਰਨਾ ਜਿਹੜਾ ਪਰਿਵਾਰ ਨੂੰ ਅੱਗੇ ਲਿਜਾਣ ਦੇ ਵਿਚ ਪੂਰੇ ਦਾ ਪੂਰਾ ਕੁਰਬਾਨ ਹੋ ਜਾਂਦਾ, ਜਿਹੜਾ ਆਪਾਂ ਹੀ ਭੁੱਲ ਜਾਂਦਾ, ਜਿਹਨੂੰ ਆਪਣੀ ਜ਼ਿੰਦਗੀ ਬਾਰੇ ਕੁਛ ਯਾਦ ਹੀ ਨਹੀਂ ਰਹਿੰਦਾ ਵੀ ਮੈਂ ਵੀ ਕੋਈ ਚੀਜ਼ ਹਾਂ, ਜਿਹਨੂੰ ਐਂ ਲੱਗਦਾ ਮੇਰਾ ਪਰਿਵਾਰ ਹੀ ਸਾਰਾ ਕੁਛ ਹੈ ਤੇ ਮੈਂ ਆਪਣੇ ਪਰਿਵਾਰ ਦੀ ਖਾਤਰ ਹੀ ਸਾਰਾ ਕੁਛ ਕਰਨਾ, ਇਹ ਹੈ ਜੀ ਪਿਓ। ਮੈਂ ਕਈ ਵਾਰੀ ਹੈਰਾਨ ਹੁੰਦਾ ਹੁੰਦਾ ਬਈ ਕਈ ਇਹੋ ਜਿਹੇ ਨਲਾਇਕ ਨਕੰਮੇ ਪੁੱਤਰ ਹੁੰਦੇ ਨੇ ਜਿਹੜੇ ਬੜਾ ਓਪਨਲੀ ਕਹਿੰਦੇ ਨੇ ਸਾਡੇ ਪਿਓ ਨੇ ਸਾਡੇ ਲਈ ਕੀ ਕੀਤਾ, ਕਿ ਤੁਸੀਂ ਥੋੜਾ ਜਿਹਾ ਮਤਲਬ ਅਨਬਾਇਸਡ ਹੋ ਕੇ ਸੋਚੋ ਕਦੇ, ਤੇ ਤੁਹਾਨੂੰ ਪਤਾ ਲੱਗ ਜੂਗਾ ਬਈ ਜਿੱਥੇ ਤੁਸੀਂ ਖੜੇ ਹੋ ਨਾ ਤੁਹਾਡੇ ਪਿਓ ਕਰਕੇ ਖੜੇ ਹੋ, ਨਹੀਂ ਤਾਂ ਤੁਸੀਂ ਉਹਨਾਂ ਵੱਲ ਜਾ ਕੇ ਦੇਖੋ, ਮੜੀ ਜੀ ਝਾਤੀ ਮਾਰ ਕੇ ਵੇਖੋ ਜਿਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਜਾਂ ਜਨਮ ਵੇਲੇ ਜਾਂ ਛੋਟੇ ਹੁੰਦਿਆਂ ਪਿਓ ਮਰ ਗਏ, ਕਿਹੜੀਆਂ ਕਿਹੜੀਆਂ ਪ੍ਰੋਬਲਮ ਦੇ ਵਿੱਚੋਂ ਨਿਕਲੇ ਨੇ, ਇਹ ਤੁਹਾਨੂੰ ਸੱਚ ਦਾ ਪਤਾ ਲੱਗ ਜੂਗਾ। ਤੇ ਦੂਸਰੀ ਗੱਲ ਇਹ ਆ ਦੋਸਤੋ ਬਈ ਫਾਦਰ ਪਿਓ ਇੱਕੋ ਇੱਕ ਪਰਸਨੈਲਿਟੀ ਆ, ਇਹ ਤਾਂ ਆਪਾਂ ਫਾਦਰ ਤੇ ਆਪਾਂ ਗੱਲਾਂ ਕਰ ਰਹੇ ਹਾਂ, ਪਰ ਕਿਸੇ ਦਾ ਪਿਓ ਆ ਜਿਹੜਾ ਉਹ ਕਹਿ ਕੇ ਨੀ ਸੁਣਾਉਂਦਾ ਕਿ ਮੈਂ ਤੁਹਾਡੇ ਲਈ ਆਹ ਕੁਝ ਕੀਤਾ, ਉਹਦੀ ਡਿਊਟੀ ਆ, ਉਹਨੇ ਕਰੀ ਜਾਣਾ, ਉਹਨੇ ਬੋਲਣਾ ਨੀ, ਉਹਨੇ ਉਹ ਢੰਗ ਤਰੀਕੇ ਵਰਤਣੇ ਨੇ ਵੀ ਸਾਡੇ ਬੱਚੇ ਨੇ ਜਿਹੜੇ ਉਹ ਕਿਹੜੇ ਤਰੀਕੇ ਦੇ ਨਾਲ ਡਿਸਿਪਲਿਨ ਲਾ ਕੇ ਪਿਆਰ ਕਰਕੇ ਨਰਮਾਈ ਨਾਲ ਕਿਵੇਂ ਅੱਗੇ ਵੱਧ ਸਕਦੇ ਆ। ਅੱਜ ਕੱਲ ਖਾਸ ਕਰਕੇ ਇਹਨਾਂ ਸੋਸਾਇਟੀ ਦੇ ਵਿੱਚ ਗੱਲ ਬਹੁਤ ਚੱਲਦੀ ਆ, ਸਾਡੇ ਵੀ ਪਰਿਵਾਰਾਂ ਚੱਲਦੀ ਕਈ ਵਾਰੀ ਬਈ ਜੀ ਬੱਚਿਆਂ ਨੂੰ ਝੁਕਣਾ ਨੀ ਚਾਹੀਦਾ, ਆਹ ਨੀ ਕਰਨਾ ਚਾਹੀਦਾ, ਉਹ ਨੀ ਕਰਨਾ ਚਾਹੀਦਾ। ਦੇਖੋ ਜੇ ਤੁਸੀਂ ਪੋਜ਼ਿਟਿਵ ਤੇ ਨੈਗੇਟਿਵ ਐਸਪੈਕਟ ਕਿਸੇ ਚੀਜ਼ ਦੇ ਨਹੀਂ ਦੱਸੋਗੇ, ਜਦੋਂ ਤੁਸੀਂ ਕਿਸੇ ਘਟਨਾ ਦੇ ਦੋਨੇ ਪੱਖ ਨਹੀਂ ਦੱਸੋਗੇ, ਜਦੋਂ ਤੁਸੀਂ ਲਾਈਫ ਦੇ ਵਿੱਚ ਡਿਸਿਪਲਿਨਡ ਨਹੀਂ ਹੋਵੋਗੇ ਤੇ ਕਿਤੇ ਨੀ ਪਹੁੰਚ ਸਕਦੇ। ਇਸ ਕਰਕੇ ਦੇਖੋ ਮਾਰਨਾ ਕੁੱਟਣਾ ਹੋਰ ਗੱਲ, ਆਪਾਂ ਮਾਰਨ ਕੁੱਟਣ ਦੇ ਕਦੇ ਵੀ ਹੱਕ ਚ ਨਹੀਂ ਰਹੇ, ਪਰ ਡਿਸਿਪਲਿਨ ਇੱਕ ਇਹੋ ਜਿਹੀ ਚੀਜ਼ ਆ ਲਾਈਫ ਦੇ ਵਿੱਚ, ਜੇ ਤੁਸੀਂ ਜੇ ਤੁਹਾਡਾ ਡੈਡ ਤੁਹਾਡੀ ਮੋਮ ਤੁਹਾਡਾ ਪਰਿਵਾਰ ਤੁਹਾਡੇ ਵੱਡੇ ਤੁਹਾਡੇ ਤੇ ਡਿਸਿਪਲਿਨ ਲਾਉਂਦੇ ਨੇ, ਤੁਹਾਡੀ ਭਲਾਈ ਲਈ ਲਾਉਂਦੇ ਨੇ ਤੇ ਲਾਉਣਾ ਚਾਹੀਦਾ। ਸਕੂਲੀ ਸਿਸਟਮ ਥੋੜਾ ਜਿਹਾ ਇਹੋ ਜਿਹਾ, ਐਜੂਕੇਸ਼ਨ ਸਿਸਟਮ ਕਿਸ ਦਿਨ ਫੇਰ ਗੱਲ ਕਰਾਂਗੇ, ਤੁਸੀਂ ਨਿਰਾ ਪੂਰਾ ਐਜੂਕੇਸ਼ਨ ਸਿਸਟਮ ਦੇ ਉੱਤੇ ਰਿਲਾਈ ਨਹੀਂ ਕਰ ਸਕਦੇ। ਸਿਆਣੇ ਲੋਕ ਕਹਿੰਦੇ ਨੇ ਦਾ ਫਸਟ ਸਕੂਲ ਆਫ ਡਿਸਿਪਲਿਨ ਇਜ਼ ਹੋਮ, ਸਕੂਲ ਆਫ ਡਿਸਿਪਲਿਨ ਆ ਜਿਹੜਾ ਉਹ ਘਰ ਹੀ ਹੁੰਦਾ ਜੀ, ਫਸਟ ਸਕੂਲ ਆਫ ਡਿਸਿਪਲਿਨ, ਦੂਜਾ ਸਕੂਲ ਬਾਅਦ ਚ ਹੁੰਦਾ। ਤੇ ਤੁਹਾਨੂੰ ਤੁਸੀਂ 99% ਮੇਰੀ ਇਸ ਗੱਲ ਦੇ ਨਾਲ ਅਸਹਿਮਤ ਹੋਵੋਗੇ ਬਈ ਜਦੋਂ ਤੁਸੀਂ ਕੰਟਰਡਿਕਸ਼ਨ ਦੇਖਦੇ ਹੋ ਨਾ ਵਿਦਿਅਕ ਸਿਸਟਮ ਦੇ ਵਿੱਚ ਤੇ ਘਰ ਦੇ ਵਿੱਚ, ਇੱਥੋਂ ਦਾ ਸਿਸਟਮ ਸਕੂਲ ਨੂੰ ਜ਼ਿਆਦਾ ਅਹਿਮੀਅਤ ਦਿੰਦਾ ਵੈਸਟਰਨ ਕਲਚਰ, ਈਸਟਰਨ ਕਲਚਰ ਆ ਜਿਹੜਾ ਉਹ ਘਰ ਦੇ ਮਾਹੌਲ ਨੂੰ ਜ਼ਿਆਦਾ ਅਹਿਮੀਅਤ ਦਿੰਦਾ। ਤੇ ਕਈ ਵਾਰੀ ਕੀ ਹੁੰਦਾ ਸਕੂਲੀ ਸਿਸਟਮ ਦੇ ਵਿੱਚ ਇਹੋ ਜਿਹੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ ਜਿਹੜੀਆਂ ਕੰਟਰਾਡਿਕਟ ਕਰਦੀਆਂ ਨੇ। ਮੇਰੇ ਨਾਲ ਕੁਝ ਕਾਲਰ ਨੇ, ਆਪਾਂ ਉਹਨਾਂ ਨੂੰ ਵੀ ਲਾਈਨ ਦੇ ਉੱਤੇ ਲੈਣੇ ਆ, ਪਰ ਇੱਕ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ, ਮੈਨੂੰ ਨੀ ਪਤਾ ਕਿਹੜੇ ਮਹਾਨ ਵਿਦਵਾਨ ਨੇ ਕਹੀ ਆ, ਉਹ ਕਹਿੰਦੇ ਨੇ ਬਈ ਚਿਲਡਰਨ ਆਰ ਬੋਰਨ ਇਗਨੋਰੈਂਟ ਬਟ ਦੇ ਆਰ ਮੇਡ ਸਟੂਪਿਡ ਬਾਈ ਦਾ ਐਜੂਕੇਸ਼ਨ ਸਿਸਟਮ। ਹੁਣ ਆਏ ਨਾ ਕਹੋ ਐਜੂਕੇਸ਼ਨ ਸਿਸਟਮ ਤਵਾ ਲਾ ਰਿਹਾ, ਪਰ ਐਜੂਕੇਸ਼ਨ ਸਿਸਟਮ ਤੁਹਾਨੂੰ ਮਤਲਬ ਐਜੂਕੇਸ਼ਨ ਸਿਸਟਮ ਦੇ ਵਿੱਚ ਕੰਮ ਕਰਨ ਵਾਲੇ ਟੀਚਰ ਪ੍ਰੋਫੈਸਰ ਤੁਹਾਨੂੰ ਚੰਗੀ ਥਾਂ ਤੇ ਲਿਜਾਣਾ ਚਾਹੁੰਦੇ ਹੁੰਦੇ ਆ, ਪਰ ਸਿਸਟਮ ਦੀਆਂ ਸੀਮਤਾਈਆਂ ਹੁੰਦੀਆਂ, ਲਿਮੀਟੇਸ਼ਨ ਹੁੰਦੀਆਂ, ਜਿਹਦੇ ਕਰਕੇ ਇੱਕ ਚੌਕਟੇ ਚ ਰੱਖ ਕੇ ਤੁਹਾਡੇ ਦਿਮਾਗ ਨੂੰ ਉੱਥੇ ਨੀ ਵਧਾ ਸਕਦਾ, ਉਹ ਉੱਥੇ ਨੀ ਲਿਜਾ ਸਕਦਾ ਜਿੱਥੇ ਤੁਹਾਡੇ ਸਿਆਣੇ ਮਾਂ ਪਿਓ ਤੁਹਾਨੂੰ ਆਪਣੀਆਂ ਕੁਰਬਾਨੀਆਂ ਨਾਲ ਆਪਣੇ ਤਰੀਕੇ ਦੇ ਨਾਲ ਅੱਗੇ ਲਿਜਾ ਸਕਦੇ ਹੁੰਦੇ ਆ। ਦੋਨਾਂ ਦਾ ਮਾਂ ਪਿਓ ਤੇ ਸਕੂਲੀ ਸਿਸਟਮ ਦੋਨੇ ਵਧੀਆ ਨੇ, ਮੈਂ ਨੀ ਕਹਿੰਦਾ ਸਕੂਲੀ ਸਿਸਟਮ ਨੀ, ਸਕੂਲਾਂ ਚ ਰਹਿਣ ਵਾਲੇ ਸਕੂਲਾਂ ਚ ਕੰਮ ਕਰਨ ਵਾਲੇ ਟੀਚਰ ਪ੍ਰੋਫੈਸਰ, ਇਹਦੇ ਵਿੱਚ ਮਾਂ ਪਿਓ ਦੀ ਅਹਿਮੀਅਤ ਨੂੰ ਨਗਲੈਕਟ ਕਰਨਾ ਨਾ ਜਿਹੜਾ, ਖਾਸ ਕਰਕੇ ਪਿਓ ਦੀ ਅਹਿਮੀਅਤ ਨੂੰ, ਉਹ ਸਾਡੀ ਸੋਸਾਇਟੀ ਲਈ ਖਤਰਨਾਕ ਆ। ਮਤਲਬ ਉਹ ਸਾਡੀ ਸੋਸਾਇਟੀ ਲਈ ਵਧੀਆ ਨੀ ਹੈ ਜਦੋਂ ਅਸੀਂ ਫਾਦਰ ਦੀ ਕੰਟਰੀਬਿਊਸ਼ਨ ਨੂੰ ਨਗਲੈਕਟ ਕਰਦੇ ਹਾਂ, ਇਗਨੋਰ ਕਰਦੇ ਹਾਂ। ਸਾਡੇ ਨਾਲ ਇੱਕ ਕਾਲਰ ਨੇ, ਉਹਨਾਂ ਦੀ ਗੱਲ ਸੁਣਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ।
ਹਾਂਜੀ ਬਰਾ ਜੀ, ਸਤਿ ਸ੍ਰੀ ਅਕਾਲ ਸਰਨ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ?
ਬਹੁਤ ਠੀਕ ਹੈ ਬਰਾ ਜੀ। ਮੈਨੂੰ ਹਾਸਾ ਆਉਂਦਾ ਜਿਹੜੇ ਲੋਕ ਕਹਿੰਦੇ ਆ ਸਾਡੇ ਪਿਓ ਨੇ ਸਾਡੇ ਵਾਸਤੇ ਕੀਤਾ ਸੀ। ਹਾਂਜੀ
ਕਹਿੰਦੇ
ਜਦੋਂ ਤੁਹਾਨੂੰ ਪੈਦਾ ਕਰ ਦਿੱਤਾ ਜਾਂ ਮਾਂ ਨੇ ਪਿਓ ਨੇ ਪੈਦਾ ਕੀਤਾ, ਹੋਰ ਤੁਹਾਡੇ ਵਾਸਤੇ ਕੀ ਕਰੇ? ਹਾਂਜੀ ਰੰਗੀਨ ਦੁਨੀਆ ਤੁਹਾਨੂੰ ਵਿਖਾਲਤੀ। ਹਾਂਜੀ ਫਿਰ ਕਹਿੰਦੇ ਸਾਨੂੰ ਰੱਬ ਨੇ ਪੈਦਾ ਕੀਤਾ, ਇਹਨੇ ਨੀ ਕੀਤਾ। ਹਾਂਜੀ
ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ।
ਜਿਹੜਾ ਫਾਦਰ ਆ ਇਹ ਜੇ ਅਸੀਂ ਨੇਚਰ ਦੇ ਵਿਚ ਵੇਖੀਏ, ਬਾਕੀ ਮੈਮਲ ਦੇ ਵਿਚ ਵੀ ਆਉਂਦਾ, ਇਹਦਾ ਜਿਹੜਾ ਸੈਕਰੀਫਾਈਸ ਹੈ ਉਹਨੂੰ ਹੀ ਇਹ ਲਾਈਫ ਮੰਨਦਾ। ਜਿਵੇਂ ਆਪਣੀ ਹੁਣ ਸ਼ੇਰ ਤੁਰਿਆ ਜਾਂਦਾ ਹੈ ਨਾ ਕੱਲਾ ਜੰਗਲ ਦੇ ਵਿਚ, ਉਹ ਵੇਖਦਾ ਮੈਂ ਕਿਤੇ ਆਪਣੀ ਫੈਮਿਲੀ ਵਸਾ ਲਵਾਂ। ਹਾਂਜੀ
ਹਾਂਜੀ
ਏਦਾਂ ਹੀ ਬੰਦੇ ਨੇ ਵੀ ਆਪਣੀ ਫੈਮਿਲੀ ਇਹ ਕੇਅਰ ਟੇਕ ਰਿਹਾ ਫੈਮਿਲੀ ਦਾ ਬੰਦਾ, ਇਹਦੀ ਜਿਹੜੀ ਕੰਟਰੀਬਿਊਸ਼ਨ ਇਹ ਵੀ ਸਿਰ ਤੇ ਕ੍ਰੈਡਿਟ ਚਾਹੁੰਦਾ ਹੀ ਮੇਰਾ ਐਵੇਂ ਕੋਈ ਐਵੇਂ ਸਿਫਤ ਆਪਣੇ ਮੁਲਕ ਵਾਸਤੇ ਕੀਤਾ, ਮੈਂ ਆਪਣੀ ਫੈਮਿਲੀ ਤਿਆਰ ਕੀਤੀ, ਮੈਂ ਕਦੇ ਸਿਫਤ ਵਾਸਤੇ ਜਿਹੜਾ ਕਹਿੰਦੇ ਹੁੰਦੇ ਆ ਵੀ ਐਵੇਂ ਮੇਰੀ ਕੋਈ ਸਿਫਤ ਸਲਾਹ ਕਰੀਏ, ਵੈਸੇ ਸੋਸ਼ਲ ਤਰੀਕੇ ਨਾਲ ਬਣਦਾ ਵੀ ਚੰਗੀ ਲੱਗਦੀ। ਜਿਵੇਂ ਤੁਸੀਂ ਸਕੂਲ ਦੀ ਗੱਲ ਕੀਤੀ, ਸਕੂਲ ਦੇ ਵਿੱਚ ਪ੍ਰੋਫੈਸ਼ਨਲ ਜਿਹੜੀ ਨੌਲੇਜ ਦਿੱਤੀ ਜਾਂਦੀ ਹੈ ਤੇ ਘਰ ਦੇ ਵਿੱਚ ਸੋਸ਼ਲ ਨੌਲੇਜ ਦਿੱਤੀ ਜਾਂਦੀ ਹੈ, ਡਿਪੈਂਡ ਕਿ ਉਹ ਸੋਸ਼ਲ ਨੌਲੇਜ ਜਿਹੜੀ ਸਿੱਖ ਆ ਜਾਂ ਹੈਲਥੀ ਆ। ਹਾਂਜੀ
ਹਾਂਜੀ
ਤੇ ਜਿਹੜੀ ਜਿੱਦਾਂ ਆਪਾਂ ਕਹਿ ਦਿੰਦੇ ਮਦਰਲੈਂਡ ਆ, ਜਿਹੜੇ ਜਰਮਨੀ ਆ ਉਹ ਫਾਦਰਲੈਂਡ ਕਹਿੰਦੇ ਆ। ਹਾਂਜੀ
ਵੱਡਾ
ਪਿੱਛੇ ਤੇ ਇਹਨੂੰ ਫਾਦਰਲੈਂਡ ਉਹ ਕਿਉਂ ਕਹਿੰਦੇ ਆ? ਹਾਂਜੀ ਫਾਦਰਲੈਂਡ ਦੇ ਵਿੱਚ ਸਾਡਾ ਜਿਹੜਾ ਈਸਟਰਨ ਕਲਚਰ ਆ ਤੇ ਜਿਹੜਾ ਵੈਸਟਰਨ ਕਲਚਰ ਆ ਇਹਦੇ ਵਿੱਚ ਇੰਨਾ ਫਰਕ ਆ ਵੀ ਜਿਹੜਾ ਸਾਡਾ ਕਲਚਰ ਆ ਅਸੀਂ ਸੋਚਦੇ ਹਾਂ ਅਸੀਂ ਆਪਣੇ ਨਿਆਣਿਆਂ ਵਾਸਤੇ ਕੀ ਛੱਡ ਕੇ ਜਾਣਾ। ਹਾਂਜੀ ਕਿੰਨੇ ਖੇਤ ਛੱਡ ਕੇ ਜਾਣੇ, ਕਿੰਨੇ ਸਕੁਏਅਰ ਫੁੱਟ ਛੱਡ ਕੇ ਜਾਣੇ। ਹਾਂਜੀ ਜਿਹੜਾ ਆਪਣਾ ਵੈਸਟਰਨ ਕਲਚਰ ਆ ਖਾਸ ਕਰਕੇ ਜਰਮਨੀ ਦੇ ਵਿੱਚ, ਉਹ ਇਹ ਸੋਚਦੇ ਕਿ ਅਸੀਂ ਆਪਣੇ ਨਿਆਣਿਆਂ ਵਾਸਤੇ ਮੁਲਕ ਕਿਹੋ ਜਿਹਾ ਛੱਡ ਕੇ ਜਾਣਾ, ਇਸ ਕਰਕੇ ਉਹਨੂੰ ਫਾਦਰਲੈਂਡ ਕਹਿੰਦੇ। ਹਾਂਜੀ ਸਾਨੂੰ ਮਾਣ ਹੁੰਦਾ ਸਾਡਾ ਪਿਓ ਸਾਡੇ ਵਾਸਤੇ ਆਹ ਛੱਡ ਗਿਆ। ਹਾਂਜੀ ਇਹ ਨਾ ਹੋਵੇ ਦੇਸ਼ ਦੇ ਵਿੱਚ ਕਈ ਟਰਬਲ ਉਹਨਾਂ ਦੇ ਵੀ ਆਏ, ਉਹਨਾਂ ਨੇ ਹੱਲ ਕਰ ਲਿਆ। ਹਾਂਜੀ ਤੇ ਇਹਨਾਂ ਦੀ ਸੋਚਣੀ ਹੈ ਕਿ ਅਸੀਂ ਕਿਹੋ ਜਿਹਾ ਦੇਸ਼ ਆਪਣੇ ਨਿਆਣਿਆਂ ਵਾਸਤੇ, ਇੱਥੇ ਵੀ ਜਿਹੜੇ ਮੇਨ ਸਟ੍ਰੀਮ ਵਾਈਟ ਲੋਕ ਉਹਨਾਂ ਦੀ ਜਿਹੜੀ ਸਾਈਕੀ ਇਹੋ ਹੀ ਆ, ਤੁਸੀਂ ਕਿਹੋ ਜਿਹਾ ਕੰਟਰੀ ਆਪਣੇ ਜਿਹੜੇ ਗ੍ਰੈਂਡ ਕਿਡ ਜਾਂ ਉਹਨਾਂ ਵਾਸਤੇ ਛੱਡ ਕੇ ਜਾਣਾ। ਹਾਂਜੀ ਤੇ ਸਾਡੀ ਵੀ ਆਪਣੀ ਸੋਚੀ ਵੀ ਅਸੀਂ ਆਪਣੇ ਗ੍ਰੈਂਡ ਕਿਡ ਦੇ ਵਾਸਤੇ ਪਹਿਲਾਂ ਘਰ ਤੋਂ ਖਰੀਦ ਕੇ ਫ੍ਰੀ ਕਰ ਦਈਏ ਤਾਂ ਕਿ ਉਹਨੂੰ ਤਕਲੀਫ ਨਾ ਕਰਨੀ ਪਵੇ। ਹਾਂਜੀ ਤੇ ਉਹਦੇ ਨਾਲ ਹੁੰਦਾ ਇਹ ਹੈ ਕਿ ਮਤਲਬ ਜਿਹੜੇ ਬੰਦੇ ਨੂੰ ਈਜ਼ੀ ਕੰਮ ਈਜ਼ੀ ਗੋ, ਤੁਸੀਂ ਆਪਣੇ ਪਹਿਲੋਂ ਵੀ ਕਲਚਰ ਦੇ ਵਿੱਚ ਵੇਖਿਆ ਹੋਵੇ ਜਾਂ ਕਿਸੇ ਬੰਦੇ ਦੀ ਲਾਟਰੀ ਹੋਈ ਨਿਕਲ ਆਵੇ, ਉਹ ਤਾਂ ਉਹਨੂੰ ਦਿਨਾਂ ਚ ਹੀ ਖਤਮ ਕਰ ਦਿੰਦਾ। ਜਿਸ ਬੰਦੇ ਨੇ ਮਿਹਨਤ ਨਾਲ ਚੀਜ਼ ਕਮਾਈ ਆ ਉਹਨੇ ਉਹਦੀ ਕਦਰ ਕਰਨੀ ਆ। ਹਾਂਜੀ ਤੇ ਪਿਓ ਦੀ ਕਦਰ ਉਦਣ ਹੁੰਦੀ ਆ ਬੰਦੇ ਦੇ ਮਨ ਦੇ ਵਿੱਚ ਜਿੱਦਣ ਉਹ ਸਿਰ ਤੇ ਨਹੀਂ ਰਹਿੰਦਾ, ਜਿੰਨਾ ਵੀ ਮਰਜ਼ੀ ਉਹਦੇ ਬਰਖਿਲਾਫ਼ ਹੋਵੇ ਪੁੱਤ, ਜਿੱਦਣ ਪਿਓ ਸਿਰ ਤੇ ਨਹੀਂ ਰਹਿੰਦਾ ਉਦਣ ਹੀ ਉਹਨੂੰ ਆਪਣਾ ਆਪ ਹੀ ਆਪਣੇ ਦੋਰ ਕਾ ਲੱਗਣ ਲੱਗ ਪੈਂਦਾ। ਇਹ ਮੇਰੀ ਆਪਣੀ ਫਾਇੰਡਿੰਗ ਆ,
ਬਿਲਕੁਲ
ਮੰਨੇ ਨਾ ਮੰਨੇ ਉਹਦੀ ਆਪਣੀ ਗੱਲ ਆ। ਬਾਕੀ ਇਹ ਹੁੰਦਾ ਵੀ ਮਾਂ ਪਿਓ ਦੀ ਜਿਹੜੀ ਰਿਸਪੈਕਟ ਆ ਨਾ, ਉਹ ਜਿਹੜੇ ਘਰ ਦੀ ਟੈਨਸ਼ਨ ਆ ਉਹਦੇ ਕਰਕੇ ਜਾਂ ਮਾਂ ਦੀ ਘੱਟ ਰਿਸਪੈਕਟ ਹੋਗੀ ਜਾਂ ਪਿਓ ਦੀ ਘੱਟ ਹੋਗੀ, ਉਹ ਅਸਲ ਉਹਦਾ ਜਿਹੜਾ ਫੰਡਾਮੈਂਟਲ ਪ੍ਰੋਬਲਮ ਉੱਥੋਂ ਸ਼ੁਰੂ ਹੁੰਦੀ ਹੈ। ਜੇ ਮਾਂ ਕਹੇ ਵੀ ਤੁਸੀਂ ਪਿਓ ਦੀ ਇੱਜ਼ਤ ਰਿਸਪੈਕਟ ਕਰੋ ਵੀ ਵੇਖੋ ਤੁਹਾਡੇ ਵਾਸਤੇ ਕੀ ਕਰ ਰਿਹਾ, ਤੇ ਜੇ ਪਿਓ ਕਹੇ ਮਾਂ ਦੀ ਰਿਸਪੈਕਟ ਕਰੋ ਤੁਹਾਡੇ ਵਾਸਤੇ ਕੀ ਕਰੀ, ਤਾਂ ਉਹ ਜਿਹੜਾ ਹਾਰਮੋਨੀ ਹੋਵੇ ਤਾਂ ਬਣਦੀ। ਜਦੋਂ ਹਾਰਮੋਨੀ ਉੱਥੇ ਖਤਮ ਹੋ ਜਾਏ ਫੈਮਿਲੀ ਦੇ ਵਿੱਚ, ਫਿਰ ਉਹ ਸਫਰਿੰਗ ਤੋਂ ਫਿਰ ਨਿਆਣਿਆਂ ਨੂੰ ਹੁੰਦੀ ਆ। ਬਾਕੀ ਜਿਉਂਦੇ ਰਹਿਣ ਲਈ ਪਿਓ ਜਿਹੜੇ ਰੋਟੀ ਨੀ ਖਾਂਦੇ ਦੁਬਾਰਾ ਬਾਰ ਕਿਤੇ ਕੰਮ ਕਰਦੇ ਰਹਿੰਦੇ। ਹਾਂਜੀ
ਹਾਂਜੀ
ਤੇ ਸਾਰਿਆਂ ਨੂੰ ਪੋਸਟ ਥਾਮਸ ਦੀ ਹੈਪੀ।
ਧੰਨਵਾਦ ਜੀ ਧੰਨਵਾਦ। ਦੇਖੋ ਸਰਦਾਰ ਬਲਵਿੰਦਰ ਸਿੰਘ ਤੇ ਸਰਦਾਰ ਬਲਵਿੰਦਰ ਸਿੰਘ ਨੇ ਜਾਣਕਾਰੀ ਚ ਵਾਧਾ ਕੀਤਾ ਜੀ, ਮੈਨੂੰ ਨੀ ਸੀ ਪਤਾ ਵੀ ਬਈ ਜਿਹੜੀ ਇਹਨਾਂ ਨੇ ਜਰਮਨੀ ਬਾਰੇ ਗੱਲਬਾਤ ਆ ਜਿਹੜੀ ਕੀਤੀ ਆ ਵੀ ਫਾਦਰਲੈਂਡ, ਕਿਆ ਬਾਤ ਆ। ਸਾਡੇ ਸਰੋਤੇ ਬਹੁਤ ਸਿਆਣੇ ਨੇ ਜੀ, ਬਹੁਤ ਵਾਰੀ ਸਾਨੂੰ ਮਤਲਬ ਸਾਡੀ ਜਾਣਕਾਰੀ ਚ ਵਾਧਾ ਹੁੰਦਾ ਜੀ, ਪਤਾ ਨੀ ਹੁੰਦਾ ਬਹੁਤ ਸਾਰੀਆਂ ਗੱਲਾਂ ਦਾ, ਇੱਕ ਦੂਜੇ ਤੋਂ ਪਤਾ ਲੱਗਦਾ। ਤੇ ਇਹੀ ਰੇਡੀਓ ਪ੍ਰੋਗਰਾਮ ਕਰਨ ਦਾ ਮਕਸਦ ਆਪਣਾ ਇਹੀ ਹੁੰਦਾ ਬਈ ਆਪਾਂ ਨਾ ਇੱਕ ਡਿਸਕਸ਼ਨ ਕਰੀਏ, ਸੰਵਾਦ ਕਰੀਏ, ਸਿੱਖਣ ਨੂੰ ਮਿਲੇ ਜਿੱਥੇ ਕੁਛ। ਧੰਨਵਾਦ ਸਰਦਾਰ ਬਲਵਿੰਦਰ ਸਿੰਘ ਜੀ, ਜਾਣਕਾਰੀ ਚ ਵਾਧਾ ਕਰਨ ਦੀ ਮਿਹਰਬਾਨੀ ਬਹੁਤ ਬਹੁਤ। ਲਓ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਸਮੋਸੇ ਸਾਇੰਸ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਿਨ ਰੋਡ ਇਨ ਰੈਕਸਡੇਲ, 416213-1165।
ਇੱਕ ਵਾਰੀ ਫਿਰ ਨਿਗਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਹਾਂਜੀ ਨਿਗਾ, ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ। ਹਾਂਜੀ ਹਾਂਜੀ, ਤੁਸੀਂ ਹੋਲਡ ਤੇ ਹੋ? ਨਹੀਂ, ਮੇਰਾ ਖਿਆਲ ਕਾਲ ਡ੍ਰੌਪ ਹੋ ਗਈ ਹੈ ਜੀ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪੋਂਸਰ ਨੇ ਮਨਵਿੰਦਰ ਖੋਸਾ ਜੀ। ਮਨਵਿੰਦਰ ਖੋਸਾ ਜੀ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ। ਤੇ ਦੋਸਤੋ, ਕਈ ਵਾਰੀ ਤੁਸੀਂ ਆਪਣੇ ਰਿਸ਼ਤੇਦਾਰ ਦੋਸਤ ਮਿੱਤਰਾਂ ਨੂੰ ਬੁਲਾਉਣਾ ਚਾਹੁੰਦੇ ਹੋ ਇੱਥੇ, ਬਈ ਲੀਗਲ ਤਰੀਕੇ ਦੇ ਨਾਲ ਉਹ ਇੱਥੇ ਕੰਮ ਕਰ ਸਕਣ, ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਜੀ। ਇਹ ਇਮੀਗ੍ਰੇਸ਼ਨ ਕੰਸਲਟੈਂਟ ਨੇ ਮਨਵਿੰਦਰ ਖੋਸਾ। 647-646-3000 ਇਹਨਾਂ ਦਾ ਨੰਬਰ ਆ, 647-646-3000। ਅੱਛਾ, ਬਾਈ ਚਾਂਸ ਤੁਸੀਂ ਕਈ ਵਾਰੀ ਇੱਥੇ ਆਏ ਹੁੰਦਾ, ਇੱਥੇ ਆਏ ਹੋਏ ਹੋ ਤੁਸੀਂ, ਤੇ ਤੁਹਾਡੇ ਕੋਲੇ ਬਾਹਰਲੇ ਦੇਸ਼ਾਂ ਦਾ ਕੋਈ ਤਜਰਬਾ ਹੈਗਾ, ਕੋਈ ਐਕਸਪੀਰੀਅੰਸ ਆ, ਕੋਈ ਸਕਿੱਲ ਹੈਗਾ? ਫੋਰ ਐਗਜ਼ਾਮਪਲ, ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਟਰੱਕ ਚਲਾਇਆ ਤੇ ਇੱਥੇ ਆ ਕੇ ਤੁਸੀਂ ਲਾਇਸੈਂਸ ਲੈ ਲਿਆ, ਆਲਰੇਡੀ ਤੁਸੀਂ ਵਿਜ਼ਟਰ ਵੀਜ਼ਾ ਤੇ ਆਏ ਸੀ, ਤੁਸੀਂ ਲੀਗਲ ਤਰੀਕੇ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਇੱਥੇ, ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲੈਣਾ ਮਨਵਿੰਦਰ ਖੋਸਾ ਦੇ ਨਾਲ, ਤੁਹਾਡੀ ਹੈਲਪ ਕਰਨਗੇ। ਲੀਗਲ ਤਰੀਕੇ ਨਾਲ ਕੰਮ ਕਿਵੇਂ ਕਰਨਾ, ਵਰਕ ਪਰਮਿਟ ਚਾਹੀਦਾ ਜਾਂ ਕੋਈ ਹੋਰ ਪ੍ਰੋਗਰਾਮ, ਤੇ ਇਹਨਾਂ ਨਾਲ ਤਾਲਮੇਲ ਕਰ ਲਿਓ। 647-646-3000 ਇਹਨਾਂ ਦਾ ਨੰਬਰ ਆ, 647-646-3000। ਕਾਫੀ ਗੱਲਬਾਤ ਆਪਾਂ ਕਰ ਲਈ ਹੈ ਜੀ ਫਾਦਰਸ ਡੇ ਬਾਰੇ। ਤੇ 17 ਜੂਨ ਜਿਹੜਾ ਦਿਨ ਆ ਜੀ ਦੋਸਤੋ, ਉਹ ਉਸ ਦਿਨ ਸਾਡੇ ਬਹੁਤ ਹੀ ਪਿਆਰੇ ਦੋਸਤ ਸੀਗੇ ਭਰਾਵਾਂ ਵਰਗੇ, ਇਕਬਾਲ ਡਾਮੂ ਵਾਲੀਆ ਜੀ, ਉਹ 17 ਜੂਨ ਨੂੰ ਇਸ ਦੁਨੀਆਂ ਤੋਂ ਚਲੇ ਗਏ ਜੀ। ਕੈਂਸਰ ਦੀ ਬਿਮਾਰੀ ਤੋਂ ਪੀੜਿਤ ਸੀ, ਹਾਲਾਂਕਿ ਕੈਂਸਰ ਉਹਨਾਂ ਨੂੰ ਪਹਿਲਾਂ ਹੋਇਆ ਸੀ ਮੇਰਾ ਖਿਆਲ 2010-11 ਦੇ ਵਿੱਚ, ਪ੍ਰੋਸਟੇਟ ਕੈਂਸਰ ਸੀ, ਤੇ ਪਰ ਠੀਕ ਹੋ ਗਿਆ ਸੀ, ਪਰ ਉਹ ਫਿਰ 7 ਸਾਲ ਪਹਿਲਾਂ ਜੀ 17 ਜੂਨ ਨੂੰ ਇਸ ਦੁਨੀਆਂ ਤੋਂ ਤੁਰ ਗਏ ਸੀ। ਬੜੀ ਵੱਡੀ ਕੰਟਰੀਬਿਊਸ਼ਨ ਹੈ ਜੀ ਉਹਨਾਂ ਦੀ। ਸ਼ਾਇਰ ਸੀ, ਲੇਖਕ ਸੀ, ਗਾਉਂਦੇ ਬਹੁਤ ਸੋਹਣਾ ਸੀ, ਕਵਿਛਰ ਸੀ, ਤਰਕਸ਼ੀਲ ਸੀ, ਵਹਿਮਾਂ ਭਰਮਾਂ ਦੇ ਖਿਲਾਫ ਲਗਾਤਾਰ ਬੋਲਦੇ ਰਹਿੰਦੇ ਸੀ। ਜਿਹੜੀਆਂ ਗੱਲਾਂ ਇਨਸਾਨ ਨੂੰ ਇਨਸਾਨ ਨਾਲੋਂ ਤੋੜਦੀਆਂ ਨੇ, ਹਮੇਸ਼ਾ ਹੀ ਉਹ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਸੀ ਉਹਨਾਂ ਸੰਬੰਧੀ। ਤੇ ਇੱਥੇ ਟੀਚਰ ਰਹੇ ਜੀ ਉਹ, ਸੈਂਕੜੇ ਵਿਦਿਆਰਥੀਆਂ ਦੀ ਉਹਨਾਂ ਨੇ ਮਦਦ ਕੀਤੀ। ਜਿਹੜਾ ਵੀ ਇਲਾਕੇ ਚੋਂ, ਪਿੰਡ ਚੋਂ ਕੋਈ ਬੱਚਾ ਸਟੂਡੈਂਟ ਆ ਜਾਂਦਾ ਸੀ, ਤੇ ਮਤਲਬ ਆਪੋ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੀ ਸਮਰੱਥਾ ਮੁਤਾਬਕ ਉਹਦੀ ਮਦਦ ਕਰਦੇ ਸੀ। ਜਿੰਨੇ ਵੀ ਟੀਵੀ ਸਟੇਸ਼ਨ ਵਾਲੇ ਆ, ਕਿਤੇ ਨਾ ਕਿਤੇ ਉਹ ਆਪਣੀ ਹਾਜ਼ਰੀ ਲਵਾਉਂਦੇ ਰਹਿੰਦੇ ਸੀ ਟਾਕ ਸ਼ੋਅ ਦੇ ਵਿੱਚ, ਜਾਂ ਵੈਸੇ ਹੀ ਹੋਸਟ ਉਹਨਾਂ ਨੂੰ ਇਨਵਾਈਟ ਕਰਦੇ ਸੀ ਅਲੱਗ ਅਲੱਗ ਮਸਲਿਆਂ ਬਾਰੇ ਗੱਲਬਾਤ ਕਰਨ ਲਈ। ਕੈਪੇਬਲ ਇੰਨੇ ਸੀ, ਮਾਹਰ ਇੰਨੇ ਸੀ, ਏਡੇ ਵੱਡੇ ਵਿਦਵਾਨ ਸੀ ਵੀ ਹਰੇਕ ਵਿਸ਼ੇ ਬਾਰੇ ਗੱਲ ਜਦੋਂ ਕਰਨੀ ਹੁੰਦੀ ਸੀ ਤੇ ਉਹਨਾਂ ਦੀਆਂ ਗੱਲਾਂ ਚੋਂ ਡੂੰਘਾ ਗਿਆਨ ਸੀ ਜਿਹੜਾ ਝਲਕਦਾ ਸੀ। ਇੰਗਲਿਸ਼ ਦੇ ਵਿੱਚ ਵੀ ਉਹਨਾਂ ਨੇ ਨਾਵਲ ਲਿਖਿਆ, ਪੰਜਾਬੀ ਦੇ ਵਿੱਚ ਵੀ ਕਵਿਤਾਵਾਂ ਲਿਖੀਆਂ ਨੇ ਉਹਨਾਂ ਨੇ, ਕਾਫੀ ਕੁਝ ਲਿਖਿਆ। ਕਿਸ ਦਿਨ ਡਿਟੇਲ ਦੇ ਵਿੱਚ ਉਹਦੇ ਬਾਰੇ, ਉਹਨਾਂ ਬਾਰੇ ਜਾਣਕਾਰੀ ਹੈ ਜਿਹੜੀ, ਉਹਨਾਂ ਦੀਆਂ ਲਿਖਤਾਂ ਬਾਰੇ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਪਰ ਇਹਨਾਂ ਕਾ ਜੀ 7 ਸਾਲ ਪਹਿਲਾਂ ਸਾਥੋਂ ਵਿਛੜੇ ਸੀ, ਅੱਜ ਵੀ ਐਂ ਲੱਗਦਾ ਵੀ ਸਾਡੇ ਨਾਲ ਹੀ ਖੜੇ ਨੇ ਉਹ। ਖਾਸ ਕਰਕੇ ਸਾਡੇ ਨਾਲ ਤਾਂ ਉਹਨਾਂ ਦੀ ਇੰਨੀ ਸਾਂਝ ਸੀ, ਜਿਹੜੇ ਰੇਡੀਓ ਪ੍ਰੋਗਰਾਮ ਕਰਦੇ ਨੇ ਉਹਨਾਂ ਨੇ ਬੜੇ ਪ੍ਰੇਮ ਦੇ ਨਾਲ ਮਗਰੋਂ ਸਾਨੂੰ ਨਾ ਕਹਿਣਾ ਬਈ ਆਹ ਜਿਹੜੀ ਗੱਲ ਤੁਸੀਂ ਐਂ ਕੀਤੀ ਹੈ ਨਾ, ਇਹਨਾਂ ਚੰਗਾ ਲੱਗਦਾ ਜੀ, ਆਹ ਆਏ ਨੀ ਆਏ ਕਰੀਏ, ਜਾਣੀ ਇੰਨੇ ਪਿਆਰ ਦੇ ਨਾਲ ਉਹਨਾਂ ਨੇ ਸਮਝਾਉਣਾ ਤੇ ਬੰਦੇ ਦਾ ਦਿਮਾਗ ਖੁੱਲ ਜਾਂਦਾ ਸੀ ਜੀ। ਦੇਖੋ ਗੱਲ ਕਹਿਣ ਦਾ ਵੀ ਤਰੀਕਾ ਹੁੰਦਾ ਨਾ। ਤੇ ਬਾਕੀ ਇਹ ਹੈ ਜੀ, ਸਮਾਜ ਦੇ ਵਿੱਚ ਜਿਹੜੀਆਂ ਧਿਰਾਂ ਸਮਾਜ ਨੂੰ ਅੱਗੇ ਲਿਜਾਣਾ ਚਾਹੁੰਦੀਆਂ ਨੇ, ਹਮੇਸ਼ਾ ਹੀ ਉਹਨਾਂ ਦੇ ਨਾਲ ਉਹ ਖੜਦੇ ਰਹੇ ਨੇ, ਹੱਲਾਸ਼ੇਰੀ ਦਿੰਦੇ ਹੁੰਦੇ ਸੀ। ਕਹਿ ਰਿਟਾਇਰ ਹੋ ਗਏ ਸੀ, ਪਰ ਇੰਨਾ ਕੁ ਜੀ ਜੇ ਬੰਦੇ ਦੇ ਵਸ, ਜਦੋਂ 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 ਜਾਨ ਦੀ ਗੱਲ ਆਉਂਦੀ ਹੈ, ਜ਼ਿੰਦਗੀ ਦੀ ਗੱਲ ਆਉਂਦੀ ਹੈ ਬੰਦੇ ਦੇ ਵਸ, ਉਦੋਂ ਕੁਝ ਨਹੀਂ ਰਹਿੰਦਾ। ਬੰਦਾ ਆਸ ਹੀ ਕਰ ਸਕਦਾ ਵੀ ਜਿਹੜੇ ਚੰਗੇ ਇਨਸਾਨ ਨੇ ਉਹ ਲੰਮੀ ਉਮਰ ਭੋਗਣ, ਤਾਂ ਉਹਨਾਂ ਦੀ ਕੰਟਰੀਬਿਊਸ਼ਨ ਆ ਜਿਹੜੀ, ਤਾਂ ਕਿ ਉਹਨਾਂ ਦੀ ਜਿਹੜਾ ਕੁਛ ਉਹ ਦੱਸਣਾ ਚਾਹੁੰਦੇ ਆ ਦੱਸ ਸਕਦੇ ਹੁੰਦੇ ਆ,
ਜਿੰਨਾ ਕੁ ਸਮਾਜ ਇਹਨਾਂ ਤੋਂ ਲੈ ਸਕਦਾ ਉਹ ਫਿਰ ਜ਼ਿੰਦਗੀ ਉਹਨਾਂ ਦੀ ਥੋੜੀ ਜੀ ਲੰਮੀ ਹੋਵੇ ਨਾ ਤੇ ਥੋੜਾ ਜਿਹਾ ਵੱਧ ਲੈ ਸਕਦਾ। ਗੱਲ ਤਾਂ ਸਿਰਫ ਇੰਨੀ ਹੁੰਦੀ ਆ, ਉਹ ਤਾਂ ਦੇਖੋ ਦੁਨੀਆਂ ਚ ਲੋਕ ਆਉਂਦੇ ਨੇ ਜਾਂਦੇ ਨੇ, ਇਹੀ ਦੁਨੀਆ, ਪਰ ਚੰਗੇ ਇਨਸਾਨਾਂ ਦਾ ਛੇਤੀ ਤੁਰ ਜਾਣਾ ਉਹਦੇ ਨਾਲ ਅਫਸੋਸ ਜ਼ਰੂਰ ਹੁੰਦਾ। ਅੱਜ 7 ਸਾਲ ਹੋ ਗਏ ਗਿਆ ਨੂੰ ਜੀ, ਮਨ ਦੇ ਵਿੱਚ ਅੱਜ ਨੀ ਜੀ ਕੱਲ, ਮਨ ਦੇ ਵਿੱਚ ਅਫਸੋਸ ਹੈਗਾ ਜੀ, ਪਰ ਹਮੇਸ਼ਾ ਅਸੀਂ ਆਪਣੇ ਅੰਗ ਸੰਗ ਨਾਲ ਉਹਨਾਂ ਨੂੰ ਸਮਝਦੇ ਆ ਵੀ ਖੜੇ ਨੇ, ਜਿੱਥੇ ਵੀ ਕਿਤੇ ਗੱਲ ਕੋਈ ਬਹਿਸ ਵਿਚਾਰ ਚਰਚਾ ਹੁੰਦੀ ਆ ਤੇ ਉਹ ਯਾਦ ਆ ਜਾਂਦੇ ਨੇ ਵੀ ਉਹਨਾਂ ਨੇ ਆਹ ਗੱਲ ਐ ਕਹੀ ਸੀ। ਉਹ ਇਸ ਤਰ੍ਹਾਂ ਕਹਿੰਦੇ ਹੁੰਦੇ ਸੀ ਵੀ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ, ਉਹ ਪੋਲੀਟੀਸ਼ੀਅਨ ਬਾਰੇ ਇਸ ਤਰ੍ਹਾਂ ਕਮੈਂਟ ਕਰਦੇ ਹੁੰਦੇ ਸੀ, ਹੈਨਾ। ਮਨ ਦੇ ਵਿੱਚ ਉਹ ਗੱਲਾਂ ਆਉਂਦੀਆਂ ਨੇ, ਸਾਹਮਣੇ ਆ ਕੇ ਖੜ ਜਾਂਦੇ ਨੇ, ਕਰ ਕੁਛ ਨੀ ਸਕਦੇ, ਯਾਦ ਹੀ ਕਰ ਸਕਦੇ। ਦੋਸਤੋ 2 ਮਿੰਟ ਅਜੇ ਹੋਰ ਬਾਕੀ ਨੇ, ਜਾਂਦਾ ਜਾਂਦਾ ਤੁਹਾਨੂੰ ਰੀਅਲ ਸਟੇਟ ਦੇ ਸੰਬੰਧ ਦੇ ਵਿੱਚ ਜਾਣਕਾਰੀ ਦੇ ਜਾਂ ਵੀ ਕਾਫੀ ਸਾਰੇ ਘਰ ਨੇ ਦੋਸਤੋ ਪਾਵਰ ਆਫ ਸੇਲ ਦੇ ਉੱਤੇ, ਜਿੱਥੇ ਤੁਸੀਂ ਜੇ ਤੁਸੀਂ ਫਸਟ ਟਾਈਮ ਬਾਇਰ ਹੋ ਫਿਰ ਵੀ ਤੁਸੀਂ ਤੁਹਾਨੂੰ ਵਾਜਬ ਪ੍ਰਾਈਸ ਤੇ ਇਹ ਘਰ ਆ ਜਿਹੜੇ ਮਿਲ ਸਕਦੇ ਹੁੰਦੇ। ਬਹੁਤ ਵਾਰੀ ਇਹ ਮਾਰਕੀਟ ਦੇ ਵਿੱਚ ਨਹੀਂ ਆਉਂਦੇ, ਆਫ ਦਾ ਮਾਰਕੀਟ ਪ੍ਰੋਪਰਟੀਜ਼ ਹੁੰਦੀਆਂ ਨੇ। ਬਹੁਤ ਵਾਰੀ ਸੈਲਰਸ ਬੜੇ ਡੈਸਪਰੇਟ ਹੁੰਦੇ ਨੇ, ਬਹੁਤ ਵਾਰੀ ਪ੍ਰੋਪਰਟੀ ਬੁੱਕ ਕਰਾਈਆਂ ਹੁੰਦੀਆਂ ਨੇ ਨਵੇਂ ਘਰ, ਤੇ ਜਿਹੜੇ ਬਿਲਡਰ ਨੇ ਉਹਨਾਂ ਵੱਲੋਂ ਰੈਸਟ੍ਰਿਕਸ਼ਨ ਹੁੰਦੀ ਹੈ ਵੀ ਤੁਸੀਂ ਨਾ ਇਹ ਪ੍ਰੋਪਰਟੀ ਵੇਚਣ ਦੇ ਲਈ ਨਾ ਅਸਾਈਨਮੈਂਟ ਸੇਲ ਤੇ ਐਡਵਰਟਾਈਜ਼ਮੈਂਟ ਨਹੀਂ ਕਰ ਸਕਦੇ, ਤੁਸੀਂ MLS ਤੇ ਨਹੀਂ ਲਾ ਸਕਦੇ, ਇਹਨਾਂ ਨੂੰ ਫਿਰ ਆਫ ਦਾ ਮਾਰਕੀਟ ਪ੍ਰੋਪਰਟੀਜ਼ ਕਹਿੰਦੇ ਨੇ। ਸਾਡੇ ਕੋਲ ਕਾਫੀ ਇਹੋ ਜਿਹੀਆਂ ਪ੍ਰੋਪਰਟੀਜ਼ ਨੇ ਤੇ ਜਿਨ੍ਹਾਂ ਨੂੰ ਤੁਸੀਂ ਠੀਕ ਪ੍ਰਾਈਸ ਦੇ ਉੱਤੇ ਲੈ ਸਕਦੇ ਹੋ। ਅੱਛਾ, ਦੂਸਰੇ ਪਾਸੇ ਕਈ ਵਾਰੀ ਤੁਸੀਂ ਸਮਝਦੇ ਹੋ ਵੀ ਮੋਰਗੇਜ ਰੂਲਸ ਟਾਈਟ ਹੋ ਗਏ ਨੇ, ਇੰਟਰਸਟ ਰੇਟ ਜ਼ਿਆਦਾ ਸਟਿਲ, ਤੇ ਪ੍ਰੋਪਰਟੀ ਤੁਸੀਂ ਬੁੱਕ ਕਰਾਈ ਆ ਕਲੋਜ਼ ਨਹੀਂ ਕਰ ਸਕਦੇ, ਤੇ ਕਈ ਵਾਰੀ ਲੋਕ ਡਿਪੋਜ਼ਿਟ ਛੱਡ ਕੇ ਜਾਣ ਨੂੰ ਤਿਆਰ ਹੁੰਦੇ ਆ। ਤੁਸੀਂ ਜੀ ਰਾਏ ਮਸ਼ਵਰਾ ਕਰ ਲਿਆ ਕਰੋ, ਜ਼ਰੂਰੀ ਨਹੀਂ ਹੁੰਦਾ ਪ੍ਰੋਪਰਟੀ ਛੱਡ ਕੇ ਜਾਣੀ, ਕਈ ਵਾਰੀ ਸਾਡੇ ਕੋਲ ਬਾਇਰਸ ਹੁੰਦੇ ਨੇ। ਅੱਛਾ, ਕਈ ਵਾਰੀ ਮੋਰਗੇਜ ਵਗੈਰਾ ਮੋਰਗੇਜ ਵਾਲੇ ਜਿਹੜੇ ਦੋਸਤ ਮਿੱਤਰ ਨੇ ਇਹਨਾਂ ਨਾਲ ਲਿੰਕ ਹੁੰਦੇ ਨੇ, ਤੁਹਾਨੂੰ ਆਪਣਾ ਡਿਪੋਜ਼ਿਟ ਛੱਡਣ ਦੀ ਜ਼ਰੂਰਤ ਨਹੀਂ ਹੈ ਤੇ ਤੁਸੀਂ ਬੜੇ ਤਰੀਕੇ ਦੇ ਨਾਲ ਘਰ ਨੂੰ ਕਲੋਜ਼ ਵੀ ਕਰਾ ਸਕਦੇ ਹੋ। ਤੇ ਤਾਲਮੇਲ ਕਰ ਲਿਓ ਜੀ ਰਾਣਾ ਜੀ ਨਾਲ 905-915-84-84 ਤੇ, ਜਾਂ ਤੁਸੀਂ ਮੇਰੇ ਨਾਲ ਤਾਲਮੇਲ ਕਰ ਲਿਓ 647-300-84-36 6470-8436। ਖਾਸ ਕਰਕੇ ਜਿਹੜੇ ਫਸਟ ਟਾਈਮ ਬਾਇਰਸ ਨੇ ਜਾਂ ਪ੍ਰੋਪਰਟੀ ਦੀ ਭਾਲ ਦੇ ਵਿੱਚੋਂ ਤੁਸੀਂ, ਜਾਂ ਤੁਸੀਂ ਅਪਗ੍ਰੇਡ ਕਰਨਾ ਚਾਹੁੰਦੇ ਹੋ, ਤੁਸੀਂ ਟਾਊਨ ਹਾਊਸ, ਸੈਮੀ ਡਿਟੈਚ ਘਰ ਆ, ਡਿਟੈਚ ਘਰ ਲੈਣਾ, ਛੋਟਾ ਡਿਟੈਚ ਘਰ ਆ, ਸਿੰਗਲ ਗਰਾਜ, ਡਬਲ ਗਰਾਜ ਲੈਣਾ, ਤੇ ਆ ਦੋਨੇ ਨੰਬਰ ਯਾਦ ਰੱਖੋ ਜੀ 647-300-84-36 ਜਾਂ 905-915-84-84। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਕੱਲ ਨੂੰ ਫੇਰ ਆਵਾਜ਼ ਦੇ ਰਹੀ ਸਾਂਝ ਪਾਵਾਂਗੇ ਜੀ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
ਕੁਇਕ ਟਰੱਕ ਲੂਬ ਹਰ ਸਾਲ ਦੀ ਤਰ੍ਹਾਂ ਟਰੱਕਰ ਵੀਰਾਂ ਦਾ ਧੰਨਵਾਦ ਕਰਦੇ ਹੋਏ ਇਸ ਸਾਲ ਵੀ 20 ਜੂਨ ਨੂੰ ਆਪਣੀ ਨੈਪਰੀ ਲੋਕੇਸ਼ਨ ਤੇ ਟਰੱਕ ਆਇਲ ਚੇਂਜ ਤੇ ਦੇਣਗੇ $75 ਦਾ ਡਿਸਕਾਊਂਟ। ਜੀ ਹਾਂ, ਸਹੀ ਸੁਣਿਆ, $75 ਦਾ ਡਿਸਕਾਊਂਟ, ਫ੍ਰੀ ਟਰੱਕ ਰੀਸ ਤੇ ਫ੍ਰੀ ਬਾਰਬੇਕਿਊ। ਤਾਂ ਫਿਰ ਪਹੁੰਚੋ 20 ਜੂਨ ਨੂੰ ਕੁਇਕ ਟਰੱਕ ਲੂਬ, ਐਗਜ਼ਿਟ 579 ਔਨ ਹਾਈਵੇ 401 ਤੇ ਪਾਓ $75 ਦਾ ਡਿਸਕਾਊਂਟ 519-622-0660 519-622-0660। ਕੁਇਕ ਟਰੱਕ ਲੂਬ, ਨੈਪਰੀ ਲੋਕੇਸ਼ਨ।
ਓਏ, ਇੱਕ ਬਲਾਕਬਸਟਰ ਪਲਾਨ ਬਣਾਈਏ, ਪੂਰੀ ਮਸਤੀ ਮਜ਼ੇ ਨੱਚਣਾ ਗਾਉਣਾ ਹੋ ਜਾਏ।
ਇਹ ਤਾਂ ਤਿਆਰ ਨੇ ਦਿਲਜੀਤ ਦੇ ਨਾਲ ਪ੍ਰੋਪਰ ਪਟੋਲਾ ਪਾਰਟੀ ਕਰਨ ਦੇ ਲਈ, ਤੁਸੀਂ ਵੀ ਖਿੱਚ ਲਓ ਤਿਆਰੀ। ਰੋਜਰਸ ਮੋਬਾਈਲ ਕਸਟਮਰ ਬਣੋ, ਫਿਰ ਫਾਰਮ ਭਰ ਕੇ 13 ਜੁਲਾਈ ਨੂੰ ਰੋਜਰ ਸੈਂਟਰ ਤੇ ਹੋ ਰਹੇ ਦਿਲਜੀਤ ਦੋਸਾਂਝ ਦੇ ਕਾਂਸਰਟ ਦੀਆਂ 2 ਟਿਕਟਾਂ ਜਿੱਤਣ ਦਾ ਮੌਕਾ ਪਾਓ। ਉਡੀਕਣ ਦੀ ਲੋੜ ਨਹੀਂ, ਹੁਣੇ ਸਵਿਚ ਕਰੋ, ਕੋਈ ਖਰੀਦ ਜ਼ਰੂਰੀ ਨਹੀਂ। ਪੂਰੇ ਨਿਯਮਾਂ ਲਈ ਰੋਜਰਸ ਗਿਵ ਅਵੇ /ਦਿਲਜੀਤ ਤੇ ਜਾਓ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंट एजेंसी के राजा मुदस्सिर को 6472903773 पर कॉल करनी चाहिए। आज ही कॉल करें और आप 2 कारों और 1 घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
ਸਾਡੀ ਜਿੰਨਾ ਵੀ ਸੋਹਣਾ ਹੋਵੇ। ਤੁਹਾਡੀ ਬਿਨਾ ਨਹੀਂ ਹੋ ਜਾਂਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
चांदनी बैंक्वेट हॉल,
इंटेलिजेंट चॉइस लोकेशंस, साउंड सिस्टम इनोवेशंस, चांदनी बैंक्वेट हॉल,
30 years ऑफ हॉस्पिटैलिटी एक्सपीरियंस, कॉर्पोरेट इवेंट, एग्जीबिशन, एक्सपो और एनी सेलिब्रेशन।
सारे पैकेज का नाम चांदनी बैंक्वेट हॉल, आज ही कॉल कीजिए 4372188734, चांदनी हॉल्स.ca।